दंडौत बंदन अनेक बार सर्व कला समरथ डोलन तेरा खो हो प्रभु नानक दे कर हाथ डोलन तेरा खो प्रभु नानक दे कर हाथ सतनाम तनवाहे गुरु साहेब जियो राग बैराड़ी महला पंजवां घर पहला एक ओंकार सतगुर प्रसाद संत जना मिल हर जस गायो कोट जन्म के दुख गवायो संत जना मिल हर जस गायो कोट जन्म के दुख गवायो रहा जो चाहत सोई मन पायो कर कृपा हर नाम दिवायो सर्व सुख हर नाम वडाई गुर प्रसाद नानक मत पाई सर्व सुख हर नाम वडाई गुर प्रसाद नानक मत पाए वाहे गुरु जी का खालसा वाहे गुरु जी की फतेह। परम सम्मान योग जुगो हो जुग अटल साहिब श्री गुरु ग्रंथ साहिब सच्चे पातशाह जी दी पावन पवित्र हजूरी अंदर हफ्तावारी जो विशेष दीवान इस स्थान ते सजदे ने इस हफ्तावारी दीवान दी आप जी हाजरी पर रहे हो गुरमत दा सब तो श्रोमणी करम हरि कीर्तन परमात्मा दा यस ਜਿਸ ਨੂੰ ਆਪਾਂ ਨਿਰਮੋਲਕ ਖੀਰਾ ਸ਼ਬਦ ਵੀ ਕਹਿੰਦੇ ਹਾਂ, ਉਸ ਕਰਮ ਨੂੰ ਭਾਈ ਸਾਹਿਬ ਹੋਣੀ ਆਪਣੀ ਰਸਨਾ ਰਾਹੀਂ ਨਿਭਾ ਰਹੇ ਸਨ। ਆਪ ਸਾਰੀ ਸੰਗਤ ਨੇ ਭਾਵਨਾ ਨਾਲ ਕੀਰਤਨ ਸੁਣਿਆ ਔਰ ਕੀਰਤਨ ਵਿੱਚ ਬੋਲੇ, ਕਿਉਂਕਿ ਕੀਰਤਨ ਤੋਂ ਉੱਪਰ ਕੋਈ ਕਰਮ ਨਹੀਂ ਗੁਰਮਤ ਵਿੱਚ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਤੇ ਇੰਨਾ ਸ਼੍ਰੋਮਣੀ ਕਰਮ ਹੈ, ਇਨਸਾਨ ਹਰ ਕਰਮ ਕਰਦਾ ਕਿ ਜੋ ਮੈਨੂੰ ਜੀਵਨ ਮਿਲਿਆ ਮੇਰੇ ਜੀਂਦਿਆਂ ਹੋਇਆਂ ਮੇਰੀ ਸੁਰਤ ਵਿੱਚ ਮੇਰਾ ਜੀਵਨ ਸੰਭਲ ਜਾਏ, ਤੇ ਮੌਤ ਤੋਂ ਬਾਅਦ ਭਾਵੇਂ ਇਸ ਸਰੀਰ ਨੇ ਨਾਲ ਨਹੀਂ ਤੁਰਨਾ ਪਰ ਮੇਰੀ ਜਿੰਦ ਨੂੰ ਕੋਈ ਮੁਸ਼ਕਲ ਕੋਈ ਭਾਰੀ ਨਾ ਬਣੇ। ਹਜ਼ੂਰ ਨੇ ਬਾਣੀ 'ਚ ਕਿਹਾ ਕਿ ਬਾਕੀ ਧਰਮ ਦੇ ਕਰਮ ਜੋ ਕਰਨੇ ਜਿਨ੍ਹਾਂ ਵਿੱਚ ਪ੍ਰਭੂ ਪ੍ਰੀਤ ਪ੍ਰਭੂ ਪ੍ਰੇਮ ਪ੍ਰਭੂ ਦੇ ਨਾਮ ਦਾ ਰਸ ਨਹੀਂ, ਉਹ ਵਿਖਾਵੇ ਦੇ ਕਰਮ ਜਮਾਂ ਦੀਆਂ ਫਾਈਆਂ ਬਣ ਸਕਦੇ ਨੇ। ਪਰ ਇੱਕ ਕੀਰਤਨ ਐਸਾ ਹੈ ਕਿ ਭਾਵਨਾ ਨਾਲ ਕੀਰਤਨ ਕੋਈ ਕਰੇ, ਕੀਰਤਨ ਸੁਣੇ, ਇੱਕ ਨਿਮਕ ਦਾ ਸੁਣਿਆ ਹੋਇਆ ਕੀਰਤਨ ਇਨਸਾਨ ਨੂੰ ਲੋਕ ਪ੍ਰਲੋਕ ਵਿੱਚ ਬੰਦ ਖਲਾਸੀ ਦਵਾ ਦਿੰਦਾ। ਅੰਮ੍ਰਿਤ ਬਚਨ ਨੇ ਕਰਮ ਧਰਮ ਪਾਖੰਡ ਜੋ ਦਿਸ਼ ਹੈ ਤਿੰਨ ਜਮ ਜਾ ਗਾਤੀ ਲੂਟੈ ਨਿਰਵਾਣ ਕੀਰਤਨ ਗਾਹੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਉਹ ਕੀਰਤਨ ਆਪਨੇ ਸਰਵਣ ਕੀਤਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਸਵਾਰ ਕਿਰਪਾ ਕੀਤੀ, ਸੱਤ ਦੀਵਾਨਾਂ ਦੀ ਹਾਜ਼ਰੀ ਗੁਰੂ ਨੇ ਆਪ ਸੰਗਤ ਦੀ ਸੇਵਾ ਲਈ ਬਖਸ਼ ਦਿੱਤੀ। ਜਿਸ ਦਿਨ ਪਹਿਲਾ ਦੀਵਾਨ ਪ੍ਰਾਰੰਭ ਕੀਤਾ ਸੀ ਉਸ ਦਿਨ ਰਾਗ ਬੈਰਾੜੀ ਦੀ ਪ੍ਰਾਰੰਭਤਾ ਹੋਈ, ਕਿਉਂਕਿ ਇਸ ਰਾਗ ਦੇ ਸੱਤ ਸ਼ਬਦ ਨੇ, ਛੇ ਸ਼ਬਦ ਜੋ ਆਪਾਂ ਵਿਚਾਰ ਚੁੱਕੇ ਹਾਂ ਉਹਨਾਂ ਦੇ ਉਚਾਰਨ ਕਰਤਾ ਗੁਰੂ ਰਾਮਦਾਸ ਜੀ ਨੇ, ਤੇ ਸੱਤਵਾਂ ਸ਼ਬਦ ਜੋ ਆਪ ਜੀ ਨੇ ਸ਼ਰਵਣ ਕੀਤਾ ਹੈ ਇਸ ਦੇ ਉਚਾਰਨ ਕਰਤਾ ਧੰਨ ਗੁਰੂ ਅਰਜੁਨ ਦੇਵ ਜੀ ਨੇ। ਆਓ, ਇੱਕ ਤਾਂ ਇਸ ਰਾਗ ਦੀ ਸੰਪੰਨਤਾ ਜੋ ਇੱਥੇ ਵਿਚਾਰ ਪ੍ਰਾਰੰਭ ਕੀਤੀ ਸੀ, ਔਰ ਦੂਸਰਾ ਇਸ ਵਰੇ ਦੇ ਇਸ ਅਸਥਾਨ ਦੇ ਦੀਵਾਨ ਦਾ ਇਹ ਅੰਤਲੇ ਦੀਵਾਨ ਦੀ ਹਾਜ਼ਰੀ ਹੈ। ਆਪ ਜਿਤਨੇ ਗੁਰੂ ਚਰਨਾਂ ਵਿੱਚ ਉਪਸਥਿਤ ਹੋ ਆਪਣੇ ਖਿਆਲਾਂ ਨੂੰ ਆਪਣੇ ਫੁਰਨਿਆਂ ਨੂੰ ਸੰਕੋਚਣ ਦਾ ਯਤਨ ਕਰੀਏ। ਜੋ ਗੁਰੂ ਸ਼ਬਦ ਸਾਨੂੰ ਅਗਵਾਈ ਦੇ ਰਿਹਾ ਹੈ ਤੇ ਜਿਤਨੀ ਕੁ ਸੂਝ ਹਜ਼ੂਰ ਬਖਸ਼ਣਗੇ ਇਸ ਦੀ ਵਿਚਾਰ ਆਪ ਸੰਗਤ ਨਾਲ ਸਾਂਝੀ ਕਰ ਸਕਾਂ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਕਰੋ ਕਿਰਪਾ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ। ਸਤਿਗੁਰੂ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਅਮੋਲਕ ਬਚਨ ਦੇ ਅੰਦਰ ਸਮੁੱਚੀ ਮਾਨਵਤਾ ਨੂੰ ਜੋ ਗੁਰਮਤ ਦਾ ਉਪਦੇਸ਼ ਦ੍ਰਿੜ ਕਰਾਇਆ ਹੈ उस अनुसार जिन्हां ने भी परमात्मा दे प्यारे संत जना दी संगत विच हरी यस परमात्मा दी कीर्ति परमात्मा दी उस्तत कीती, उस संत संगत दी बदौलत उन्हां दे करोड़ां जन्मां दे जिहड़े दुख ने उस तो निवृत्ति हो गई। इस विषय ते मैं कुछ बेनतियां गुरु ग्रंथ साहिब दी बाणी विचो आप नाल जरूर सांझियां करनियां चाहना, क्योंकि आम तौर ते जदों ऐसे शब्दां दी विचार आउंदी है संत शब्द संत जना दी संगत साधु जना दी संगत कई वारी एक तां आपां डर जांदे आ, इस करके हो सकदा कोई संगत विचो बैठा होया इस शब्द नाल ही सहमत ना होवे, ओ संत शब्द दे अर्थ अपने करे, ओदी सोच संत संगत प्रति अपनी होवे। ते कई वारी असी वक्ती तौर ते कुछ बंदियां नूं खुश कर लई मन नहीं मानदा तां वी बदो बदी साडी जबान तो उहनां दी विचारधारा निकली जांदी भय करके। पर जो धन गुरु ग्रंथ साहिब जी दी बाणी ने कहा है इस उपर पर्दा पा देना ते वक्ती तौर ते कुछ लिखा मिथे कोई बंदियां दी आप घड़ी कोई सिद्धांत ते विचारधारा नूं लै के तुर पैना, आखिर एक दिन इस जिंद ने गुरु सामने लेखा देना। इस करके मैं आरंभ चर्च करनी चाहना कि अज शब्द आया संत जना मिलखर जस गायो कोट जन्म के दुख गवायो। गुरु ग्रंथ साहिब दी पवित्र बाणी अनुसार संत जन जिसने अपना आत्मक जीवन जीए, फिर कई बारी असीं शब्द कह देने हां कि सानू पड़चोल कर लेनी चाहीदी है, वेख लेना चाहीदा है ये पक्का है कि कच्चा है, ये पूरा है कि अधूरा है। मैं बेनती करा जे सानू पूरे का पता होवे ते आपां घर टेक के ना बैठ जाइए, एक ऐसी गल है कि परख लईए। आप मैनू अजे अपने औगण नहीं दिसदे पए मैं किन्ना गल तक पापा नाल भरिया वां ते मेरे कोल की ताकत, मैं रब रंग रतड़े दी बारे जानन लग पवां कि उहदे बारे मैनू पता लग जाए वह पूरा है कि अधूरा। पहले बाणी चो कुछ बेनतियां ने ते बाणी उत्ते जे कोई तर्क करेगा बदकिस्मती हो सकती। आप जी अमृत बाणी जप जी साहिब पढ़दे हो, हजूर धन गुरु नानक साहब जी ने एक बख्शिश कीती है, फरमाया कि असी परमात्मा दे संबंध विच ना कोई पूरा बयान कर सकने हैं, ना परमात्मा दे संबंध विच कोई ग्रंथ लिख के कह सकदा है कि मुकम्मल ज्ञान परमात्मा दा इहदे विच। ते महाराज जी ने कहा जे परमात्मा बारे मुकम्मल कोई बयान नहीं कर सकिया कोई लिख नहीं सकिया ते जिहड़ा परमात्मा दी बंदगी करन वाला है अज तक ना उहदे बारे पूरा कोई लिख सकिया ते ना कोई बयान कर सकिया, ते जे कोई यतन करदा है उस दा थां पाण संबंधी ते कहिंदे अखीर ते उह बंदा पछतावे दे अथरू सटदा है कि मैं इहदा अंत पाण दी थां इहदी संगत माण के परमात्मा नूं क्यों ना जप लैंदा। असीं आ इह पौड़ी रोज़ पढ़ने हां, मन्ने की गत कही ना जाए, बड़े सरल जै अर्थ ने कि जिसने परिपूर्ण परमात्मा दे नाम नूं मन लिया है, गत दा अर्थ अवस्था। गुरमुखो इह तां आरंभ च क्योंकि बाणी चो प्रमाण लैने ने कि खरी जस संतां नाल गाया क्यों जन्म जन्मां दे पाप कट्टे जांदे, हुण उहनां दी गत नूं उहनां दी अवस्था नूं अंदर कोई जानदा है? संत दी अवस्था नूं तां जानण दी दूर दी गल, ਸਾਡੇ ਘਰ 'ਚ ਪੈਦਾ ਹੋਈ ਔਲਾਦ ਦੀ ਅਸੀਂ ਅੰਦਰ ਦੀ ਅਵਸਥਾ ਨਹੀਂ ਪੜ੍ਹ ਸਕਦੇ, ਇਹਨਾਂ ਦੇ ਮਨ 'ਚ ਕੀ ਹੈ ਅਤੇ ਕਮਾਈ ਵਾਲੇ ਬਾਰੇ ਜਾਣਨਾ ਕਿੱਥੇ ਹੈ। ਕੋਲ ਸਾਡੇ ਬੈਠਾ ਹੋਇਆ ਸਾਡਾ ਮਿੱਤਰ ਸਾਨੂੰ ਦਗਾ ਦੇ ਕੇ ਜਾ ਰਿਹਾ ਹੈ। ਜੇ ਕਿਸੇ ਦੀ ਅਵਸਥਾ ਪਤਾ ਹੋਵੇ ਤੇ ਅਸੀਂ ਉਹ ਧੋਖੇ ਤੋਂ ਬਚ ਨਾ ਜਾਈਏ। ਜੇ ਇਨਸਾਨ ਨੂੰ ਕਿਸੇ ਦੇ ਅੰਦਰ ਦੀ ਅਵਸਥਾ ਦਾ ਪਤਾ ਹੋਵੇ ਤੇ ਸੁਚੇਤ ਹੋ ਕੇ ਜ਼ਿੰਦਗੀ ਵਿੱਚ ਕਿਤੇ ਖੁੰਝੇ ਨਾ ਤਿਲਕੇ ਨਾ ਕਿ ਜਿਹਨੇ ਪਰਿਪੂਰਨ ਪਰਮਾਤਮਾ ਨੂੰ ਮੰਨ ਲਿਆ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਸ ਮੰਨਣ ਵਾਲੇ ਦੀ ਗੱਤ ਉਹਦੀ ਅਵਸਥਾ ਬਿਆਨ ਨਹੀਂ ਹੋ ਸਕਦੀ। ਹਾਂ, ਵਕਤੀ ਤੌਰ ਤੇ ਨਜ਼ਦੀਕ ਰਹਿਣ ਵਾਲੇ ਸੱਜਣ ਬੋਲਦੇ ਤੇ ਲਿਖਦੇ ਜ਼ਰੂਰ ਨੇ, ਪਰ ਉਹ ਲਿਖਤ ਵੀ ਕਦੀ ਮੁਕੰਮਲ ਨਹੀਂ ਹੋਈ। ਉਹ ਜੋ ਬੋਲਦੇ ਨੇ ਉਹਨਾਂ ਬਾਹਰ ਮੁਖੀ ਦੇਖਿਆ ਕਿ ਇਤਨੇ ਵਜੇ ਮਹਾਂਪੁਰਖ ਉੱਠਦੇ ਸਨ, ਇਹ ਗੱਲਬਾਤ ਕਰਦੇ ਸਨ, ਆ ਭੋਜਨ ਛਕਦੇ ਸਨ, ਫਲਾਣਾ ਇਨਸਾਨ ਕੋਈ ਪੋਲੀਟੀਕਲ ਬੰਦਾ ਆਇਆ, ਰਾਜਨੀਤਿਕ ਬੰਦਾ ਆਇਆ, ਉਹਦੇ ਨਾਲ ਆਹ ਗੱਲਬਾਤ ਕੀਤੀ, ਕੋਈ ਸਾਧੂ ਆਇਆ ਗੱਲਬਾਤ ਕੀਤੀ। ਇਹ ਗੱਲਾਂ ਤਾਂ ਕੇਵਲ ਉੱਪਰ ਨੇ, ਦ੍ਰਿਸ਼ਟਮਾਨ ਨੇ, ਪਰ ਉਸ ਸਾਧੂ ਨੇ ਆਪਣੇ ਅੰਦਰ ਦੀ ਅਵਸਥਾ ਕੀ, ਕਿਸ ਮੁਕਾਮ ਤੇ ਪਹੁੰਚੇ ਨੇ, ਇਸ ਅਵਸਥਾ ਨੂੰ ਕੋਈ ਨਜ਼ਦੀਕ ਦਾ ਨਹੀਂ ਜਾਣ ਸਕਦਾ। ਲਿਖੇਗਾ ਵੀ ਕਿਵੇਂ? ਮਹਾਰਾਜ ਜੀ ਨੇ ਕਿਹਾ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ, ਜੇ ਕੋ ਕਹਿਣ ਦਾ ਯਤਨ ਕਰੇ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਖਾਰ। ਕੋਈ ਕਲਮ ਕਿਸੇ ਕਾਗਜ਼ ਤੇ ਮੁਕੰਮਲ ਨਹੀਂ ਲਿਖ ਸਕਦੀ। ਕਾਗਦ ਕਲਮ ਨਾ ਲਿਖਣ ਖਾਰ, ਮੰਨੇ ਕਾ ਬਹਿ ਕਰਨ ਵਿਚਾਰ, ਬਹਿ ਕਰਨ ਵਿਚਾਰ। ਮੰਨ ਲਓ ਬਹੁਤ ਵਿਦਵਾਨ ਇਕੱਠੇ ਹੋ ਗਏ, ਉਹ ਬੈਠ ਕੇ ਵਿਚਾਰ ਕਰਨ ਲੱਗ ਪਏ ਵੀ ਇਹਨਾਂ ਦੇ ਜੀਵਨ ਦਾ ਮੁਲਾਂਕਣ ਕਰੋ, ਇਹਨਾਂ ਦੇ ਜੀਵਨ ਦਾ ਪੜਚੋਲ ਕਰੋ, ਇਹਨਾਂ ਦੇ ਜੀਵਨ ਦਾ ਮੰਥਨ ਕਰੋ। ਤੇ ਮਹਾਰਾਜ ਕਹਿੰਦੇ ਨੇ, ਕਈ ਯੁੱਗ ਬੈਠ ਕੇ ਨਿੱਠ ਕੇ ਤੁਸੀਂ ਉਹਦਾ ਨਿਚੋੜ, ਉਹਦਾ ਮੰਥਨ ਕਰਦੇ ਰਹੋ। ਜਿਹਨੇ ਮੰਨਿਆ, ਯੁੱਗਾਂ ਦੀ ਬੈਠਕ ਵੀ ਉਹਦੇ ਬਾਰੇ ਕੁਝ ਨਹੀਂ ਕਹਿ ਸਕੇਗੀ। ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਜਿਸ ਨੇ ਆਪਣੇ ਮਨ ਵਿੱਚ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਮੰਨ ਲਿਆ ਹੈ, ਅਵਸਥਾ ਨੂੰ ਨਹੀਂ। ਦੂਸਰਾ ਬਚਨ ਹੈ ਸੁਖਮਨੀ ਸਾਹਿਬ ਦੀ ਬਾਣੀ ਵਿੱਚੋਂ, ਅਜੇ ਵਿਚਾਰ ਨਹੀਂ ਪ੍ਰਾਰੰਭ ਕੀਤੀ ਇਸ ਸ਼ਬਦ ਦੀ। ਉਹ ਬਚਨ ਹੈ, ਅਗੰਮ ਆਗਾਦ ਪਾਰ ਬ੍ਰਹਮ ਸੋਏ, ਹੈ ਪਰਮਾਤਮਾ ਨੂੰ ਕਿਹਾ। ਤੇ ਅਗਲੀ ਤੁਕ ਜਿਹੜੀ ਉਹ ਸਾਧ ਦੇ ਮੁਤਲਕ ਹੈ, ਸਾਧੂ ਦੇ ਮੁਤਲਕ ਹੈ। ਅਗੰਮ ਆਗਾਦ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ। ਮੇਰੇ ਮਿੱਤਰ, ਬਿਨਵੰਤਾ ਦਾ ਅਰਥ ਇਹ ਨਾ ਕਿ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੈਂ ਬੇਨਤੀ ਕਰਨਾ, ਐਵੇਂ ਆਪ ਉਦਰਾਪਣ ਕਰਕੇ ਕਿਸੇ ਬਾਰੇ ਕੁਝ ਬੋਲੀ ਨਾ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਹੁਣ ਜਿਹੜੀ ਅਚਰਜ ਕਥਾ ਹੈ, ਹੈਰਾਨ ਕਰਨ ਵਾਲੀ ਹੈ, ਉਸ ਉੱਪਰ ਤਰਕ ਨਹੀਂ। ਹਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸੰਤ ਸਾਧੂ ਉਸ ਗੁਰਮੁਖ ਦੇ ਜੀਵਨ ਦੇ ਮੁਤਲਕ ਤੇ ਉਹਨਾਂ ਦੀ ਸਿਵ ਦੇ ਸੰਬੰਧ ਵਿੱਚ ਬੇਅੰਤ ਸ਼ਬਦ ਉਚਾਰਨ ਕੀਤੇ। ਪਹਿਲੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਸਾਧੂ ਦਾ ਭੇਖ ਕੋਈ ਵੀ ਹੋਵੇ, ਥੋੜ੍ਹਾ ਜਿਹਾ ਮੈਂ ਖੁੱਲ੍ਹ ਕੇ ਸ਼ਬਦ ਆ ਜੇ ਵਰਤਣਾ ਚਾਹੁੰਦਾ, ਉਹਦੀ ਜ਼ਬਾਨ ਦੀ ਬੋਲੀ ਕੋਈ ਵੀ ਹੋਵੇ, ਯਾਦ ਰੱਖੋ ਜਿਹਦੇ ਅੰਦਰ ਪਰਮਾਤਮਾ ਵਰਤਦਾ ਉਹਦੀ ਬੋਲੀ ਕੋਈ ਨਾ ਵੀ ਸਮਝਦਾ ਹੋਵੇ, ਪਰ ਜਿੱਥੇ ਉਹ ਕਰਨੀ ਵਾਲਾ ਬੈਠ ਜਾਏਗਾ ਉੱਥੇ ਕੋਲ ਬੈਠੇ ਹੋਏ ਇਨਸਾਨ ਤੇ ਉਸ ਦੀ ਰੁਖਾਨੀਅਤ ਦਾ ਅਸਰ ਜ਼ਰੂਰ ਪਏਗਾ। ਫਿਰ ਸ਼ਬਦਾਂ ਵੱਲ ਧਿਆਨ ਦੇਣਾ, ਉਹ ਮੰਨ ਲਓ ਗੁਰਮੁਖੀ ਬੋਲ ਰਹੇ, ਪੰਜਾਬੀ ਬੋਲ ਰਹੇ ਆ, ਉਹ ਮੰਨ ਲਓ ਫਾਰਸੀ ਬੋਲ ਰਹੇ ਨੇ, ਉਹ ਕੇਵਲ ਅੰਗਰੇਜ਼ੀ ਬੋਲਦੇ ਨੇ, ਹੋਰ ਕੁਛ ਨਹੀਂ। ਜ਼ਬਾਨ ਵਿੱਚੋਂ ਨਿਕਲੇ ਹੋਏ ਬੋਲਾਂ ਦੀ ਅਹਿਮੀਅਤ ਬਹੁਤ ਇਹ 'ਚ ਕੋਈ ਸ਼ੱਕ ਨਹੀਂ, ਪਰ ਜਦੋਂ ਕਿਸੇ ਦਾ ਅੰਦਰ ਦਾ ਭਾਂਡਾ ਰੁਖਾਨੀਅਤ ਨਾਲ ਭਰਿਆ ਹੁੰਦਾ ਹੈ, ਉਹ ਅੱਖਰਾਂ ਦਾ ਮੁਥਾਜ ਨਹੀਂ, ਉਹਦੇ ਜੀਵਨ ਦੀਆਂ ਨਿਕਲਦੀਆਂ ਹੋਈਆਂ ਨਾਮ ਦੀਆਂ ਤਰੰਗਾਂ ਹੀ ਕੋਲ ਬੈਠੇ ਹੋਏ ਲੋਕਾਂ ਨੂੰ ਸ਼ਾਂਤ ਕਰ ਜਾਂਦੀਆਂ। ਭਾਈ ਸਾਹਿਬ ਭਾਈ ਗੁਰਦਾਸ ਜੀ, ਉਹਨਾਂ ਨੇ ਸਾਧੂ ਦੇ ਸੰਬੰਧ ਵਿੱਚ ਵੈਸੇ ਤਾਂ ਬੇਅੰਤ ਸ਼ਬਦ ਉਚਾਰਨ ਕੀਤੇ, ਤੇ ਜਿਸ ਦਿਨ ਬਾਬਾ ਜੀ ਦੀ ਗੱਲ ਵੀ ਕੀਤੀ, ਸਿੱਧਾ ਨਾਲ ਸੰਵਾਦ ਹੋਇਆ, ਉਸ ਦਿਨ ਇਹ ਨਹੀਂ ਕਿਹਾ ਭਾਈ ਸਾਹਿਬ ਨੇ ਕਿ ਅੱਜ ਤੱਕ ਵਿਦਵਾਨ ਕੋਈ ਨਹੀਂ ਲੱਭਦਾ ਪਿਆ, ਕਿਹੜਾ ਥੰਮੇਗਾ ਧਰਤੀ ਨੂੰ। ਇਹ ਨਹੀਂ ਕਿਹਾ ਕੋਈ ਰਾਜਾ ਨਹੀਂ ਲੱਭਦਾ ਪਿਆ, ਚੱਕਰਵਰਤੀ, ਜਿਹੜਾ ਧਰਤੀ ਨੂੰ ਥੰਭੇਗਾ। ਇਹ ਨਹੀਂ ਕਿਹਾ ਕੋਈ ਚਲਾਕ ਤੇ ਚਤੁਰ ਵੈਦ ਨਹੀਂ ਲੱਭਦਾ ਪਿਆ ਜਿਹੜਾ ਲੋਕਾਂ ਦਾ ਇਲਾਜ ਕਰੇ। ਉੱਥੇ ਹਜ਼ੂਰ ਨੇ ਸ਼ਬਦ ਵਰਤਿਆ ਥੰਮੇ ਕੋਇ ਨਾ ਸਾਧ ਬਿਣ, ਸਾਧ ਨਾ ਦਿਸੈ ਜਗ ਵਿੱਚ ਕੋਹਾ। ਹੁਣ ਆ ਜਿਹੜਾ ਸਾਧ ਬਿਨ ਸ਼ਬਦ ਆਇਆ ਨਾ, ਇਹ ਤਰਕ ਨਹੀਂ ਸੀ ਤੇ ਖੰਡਨ ਵੀ ਨਹੀਂ, ਇਹ ਅਸਲੀਅਤ ਹੈ ਕਿ ਕਮਾਈ ਵਾਲੇ ਤੋਂ ਬਿਨਾਂ ਕੋਈ ਕੌਮ, ਕੋਈ ਮਜ਼ਹਬ, ਕੋਈ ਸਮਾਜ ਥੰਮਿਆ ਹੀ ਨਹੀਂ ਜਾ ਸਕਦਾ। ਜੇ ਕਿਤੇ ਡਿੱਗਦੇ ਨੂੰ ਕੋਈ ਸਹਾਰਾ ਦੇ ਸਕਦਾ ਤੇ ਕੇਵਲ ਬੰਦਗੀ ਵਾਲਾ। ਇੱਥੇ ਭਾਈ ਸਾਹਿਬ ਨੇ ਬਚਨ ਕਹੇ ਨੇ, ਉਹਨਾਂ ਦੇ ਤਿੰਨ ਕੁ ਉਦਾਹਰਨਾਂ ਨੇ ਤੇ ਸਾਡੇ ਜਟਕੇ ਕੰਮ ਨਾਲ ਸੰਬੰਧਿਤ ਨੇ। ਚੌਕੀਆਂ ਮੇਰਾ ਖਿਆਲ ਹੈ ਵੀ ਉਲਝਣਾਂ ਵਿੱਚ ਪੈਣ ਦੀ ਲੋੜ ਹੀ ਨਹੀਂ। ਉਹ ਸ਼ਬਦ ਵਰਤਦੇ ਨੇ ਕਿ ਅਸੀਂ ਆਪਣੀ ਰਸੋਈ ਵਿੱਚ ਅੰਨ ਪਾਣੀ ਤਿਆਰ ਕਰਨੇ ਹੈ, ਪ੍ਰਸ਼ਾਦਾ ਇੱਥੇ ਪਕਾਉਂਦੇ ਹਾਂ, ਦੇਸ਼ ਵੀ ਖਾਂਦੇ ਸਾਂ, ਪਰ ਕਹਿੰਦੇ ਨੇ ਜਿਹੜਾ ਪ੍ਰਸ਼ਾਦਾ ਅੱਜ ਸਾਡੇ ਦੰਦਾਂ ਦੇ ਥੱਲੇ ਅਸੀਂ ਚਿੱਤ ਰਹੇ ਹਾਂ, ਜੀਭ ਨਾਲ ਰਸ ਲੈ ਰਹੇ ਹਾਂ, ਤੇ ਜਿਸ ਪ੍ਰਸ਼ਾਦੇ ਵਿੱਚੋਂ ਖੂਨ ਬਣ ਰਿਹਾ, ਐਨਰਜੀ ਤਾਕਤ ਪੈਦਾ ਹੋ ਰਹੀ ਹੈ, ਕਹਿਣ ਲੱਗੇ ਇਹ ਐਵੇਂ ਨਹੀਂ, ਇਹ ਵੀ ਅੰਨ ਖੂਨ ਤਾਂ ਪੈਦਾ ਕਰ ਸਕਿਆ ਜੇ ਪਹਿਲਾਂ ਇਹਨੇ ਆਪ ਕਮਾਈ ਕੀਤੀ ਹੈ। ਤਾਂ ਉੱਥੇ ਭਾਈ ਸਾਹਿਬ ਸ਼ੁਰੂਆਤ ਕਰਦੇ ਨੇ ਕਿ ਜ਼ਿਮੀਂਦਾਰਾ ਕਰਨ ਵਾਲੇ ਬੰਦਿਆ, ਤੂੰ ਜ਼ਮੀਨ ਵਾਹ ਕੇ ਅਨਾਜ ਦਾ ਛੱਟਾ ਦਿੱਤਾ, ਅਨਾਜ ਨੂੰ ਧਰਤੀ ਦੇ ਥੱਲੇ ਲੁਕਾਇਆ। ਕਣਕ ਦੀ ਉਦਾਹਰਣੀ ਆਪਾਂ ਸਿੱਧੀ ਜੀ ਲੈ ਲਈਏ, ਸਾਧੂ ਕੀ ਹੈ? ਸਾਧੂ ਦਾ ਕੋਈ ਇਲਾਕਾ ਹੁੰਦਾ? ਸਾਧੂ ਦੀ ਕੋਈ ਮਾਲਕ ਹੁੰਦੀ ਹੈ? ਚੇਤੇ ਰੱਖੋ ਤਾਂ ਜ਼ਿੰਦਗੀ ਦੇ ਦਿਨ ਬਤੀਤ ਕਰਦਾ ਇਸ ਧਰਤੀ ਤੇ ਸਾਡੇ ਲੋਕਾਂ ਲਈ, ਪਰ ਅਸਲੀ ਟਿਕਾਣੇ ਤਾਂ ਉਹਦੇ ਪਰਮਾਤਮਾ ਦੇ ਘਰ ਵਿੱਚ ਨੇ। ਹੁਣ ਉਹ ਜ਼ਮੀਨ ਵਿੱਚ ਬੀਜਿਆ ਹੋਇਆ ਅੰਨ ਧਰਤੀ ਵਿੱਚੋਂ ਪੁੰਗਰ ਕੇ ਅੰਕੁਰ ਬਾਹਰ ਨਿਕਲਦਾ ਹੈ, ਤੇ ਜ਼ਮੀਨ ਚੋਂ ਅੰਕੁਰ ਫਿਰ ਉਹ ਬੂਟਾ ਬਣਦਾ ਹੈ। ਅਸੀਂ ਉੱਥੇ ਦੇਖਦੇ ਆਏ ਹਾਂ ਕਿ ਅੱਤ ਦਾ ਕੋਰਾ ਕੱਕਰ ਪੈਂਦਾ ਜਦੋਂ ਕਣਕ ਨੂੰ ਰਾਤ ਪਾਣੀ ਲਾਉਣ ਜਾਣ, ਕੋਰੇ ਥੱਲੇ ਦੱਬਾ ਪਿਆ, ਕਣਕ ਦੇ ਪੱਤੇ ਪੀਲੇ ਪੈਣ ਲੱਗ ਪਏ, ਪਰ ਉਹਨੇ ਆਪਣੇ ਤਨ ਤੇ ਕੱਕਰ ਨੂੰ ਸਰਦੀ ਨੂੰ ਖੰਡਾਇਆ, ਮਿੱਟੀ ਵਿੱਚ ਰੁਲੀ ਉਹ ਕਣਕ, ਪਰ ਜਦੋਂ ਪੱਕਣ ਦਾ ਵੇਲਾ ਆਇਆ ਉਦੋਂ ਗਰਮੀ ਪੈਣ ਲੱਗੀ, ਤਪਸ਼ ਪੈਣ ਲੱਗੀ, ਤੇ ਪੁਰਾਤਨ ਸਮੇਂ ਕਾਫੀ ਜੇਠ ਹਾੜ੍ਹ ਤੱਕ ਵਾਢੀਆਂ ਚੱਲੀਆਂ, ਲੂਹ ਵੀ ਉਹਨੇ ਸਹਾਰੀ, ਕੱਟਿਆ ਗਿਆ, ਉਹਨੂੰ ਗਾਹਿਆ ਗਿਆ, ਉਡਾਇਆ ਗਿਆ, ਉਡਾਣ ਤੋਂ ਬਾਅਦ ਪੀਸਿਆ ਗਿਆ, ਪੀਸਣ ਤੋਂ ਬਾਅਦ ਤਵੇ ਤੇ ਪ੍ਰਸ਼ਾਦਾ ਤਿਆਰ ਕੀਤਾ, ਤੇ ਜਿਸ ਵੇਲੇ ਪ੍ਰਸ਼ਾਦਾ ਪੱਕ ਕੇ ਤਿਆਰ ਹੋ ਗਿਆ ਤੇ ਇੰਨਾ ਮੁਕੰਮਲ ਹੋ ਗਿਆ, ਉਸ ਪ੍ਰਸ਼ਾਦੇ ਨੂੰ ਜਿਹੜਾ ਵੀ ਖਾ ਲਏਗਾ ਉਹਦੀ ਭੁੱਖ ਜ਼ਰੂਰ ਦੂਰ ਹੋਵੇਗੀ। ਇਹ ਨਹੀਂ ਕਿ ਪ੍ਰਸ਼ਾਦੇ ਨੂੰ ਕੇਵਲ ਉਹ ਹੀ ਖਾਏ ਤੇ ਉਹਦੀ ਭੁੱਖ ਦੂਰ ਹੋਵੇਗੀ ਜਿਹਨੇ ਕਣਕ ਬੀਜੀ ਹੈ। ਇਹ ਨਹੀਂ ਕਿ ਪੰਜਾਬ ਵਿੱਚ ਬੀਜਿਆ ਹੋਇਆ ਅੰਨ ਉਹਦੀ ਬਣੀ ਕੋਈ ਰੋਟੀ ਅਮੈਰੀਕਾ ਵਿੱਚ ਬੈਠੇ ਕੋਈ ਬੰਦੇ ਦੀ ਭੁੱਖ ਦੂਰ ਨਹੀਂ ਕਰੇਗੀ, ਅਮੈਰੀਕਾ ਵਿੱਚ ਪੈਦਾ ਹੋਇਆ ਅਨਾਜ ਕਿਸੇ ਹੋਰ ਮੁਲਕ ਤੇ ਹੋਰ ਬੋਲੀ ਜਾਣਨ ਵਾਲੇ ਦੀ ਭੁੱਖ ਨਹੀਂ ਦੂਰ ਕਰੇਗਾ। ਕਣਕ ਨੂੰ ਜੋ ਵੀ ਖਾਏ ਤੇ ਜਿਸ ਢੰਗ ਨਾਲ ਕੋਈ ਖਾਏ, ਕੋਈ ਰੋਟੀ ਬਣਾਏ, ਕੋਈ ਡਬਲ ਰੋਟੀ ਬਣਾਏ, ਕੋਈ ਰਸ ਬਣਾਏ, ਅੰਨ ਨੂੰ ਜਿਸ ਵੀ ਤਰੀਕੇ ਨਾਲ ਵਰਤੇਗਾ, ਜਿਹਦੇ ਅੰਦਰ ਕਣਕ ਜਾਏਗੀ ਉਹਨੂੰ ਤਾਕਤ ਵੀ ਮਿਲੇਗੀ, ਉਹਦੀ ਭੁੱਖ ਵੀ ਦੂਰ ਹੋਵੇਗੀ। ਕਹਿਣ ਲੱਗੇ ਜਿਵੇਂ ਇੱਕ ਅੰਨ ਸਰਬ ਵਿਆਪੀ ਹੋ ਕੇ ਸਭ ਦੀ ਭੁੱਖ ਦੂਰ ਕਰਦਾ, ਕਮਾਈ ਵਾਲਾ ਸਾਧੂ ਅੰਨ ਦੀ ਤਰ੍ਹਾਂ ਆਪਣੀ ਜ਼ਿੰਦਗੀ ਵਿੱਚ ਘਾਲਣਾ ਅੱਤ ਦੀ ਘਾਲਦਾ, ਤੇ ਘਾਲਣਾ ਕਮਾਈ ਕਰਨ ਵਾਲਾ, ਉਹਦੇ ਨੇੜੇ ਕਿਸੇ ਜਾਤ ਦਾ, ਕਿਸੇ ਮਜ਼ਹਬ ਦਾ, ਕਿਸੇ ਫਿਰਕੇ ਦਾ, ਕਿਸੇ ਬੋਲੀ ਨੂੰ ਜਾਣਨ ਵਾਲਾ ਆ ਜਾ, ਉਹਦੀ ਤ੍ਰਿਪਤੀ ਜ਼ਰੂਰ ਹੋਵੇਗੀ, ਕਿਉਂਕਿ ਅੰਨ ਸਭ ਦੀ ਭੁੱਖ ਦੂਰ ਕਰਦਾ ਹੈ। ਕੋਈ ਇਨਸਾਨ ਉਹਨੂੰ ਛਕੇ ਤੇ ਕਮਾਈ ਵਾਲਾ ਕਿਤੇ ਵੀ ਚਲਾ ਜਾਏ, ਉਹਦੇ ਸ਼ਬਦ, ਉਹਦੇ ਬੋਲ, ਉਹਦਾ ਜੀਵਨ ਹਰ ਇੱਕ ਨੂੰ ਤ੍ਰਿਪਤ ਕਰੇਗਾ। ਦੂਸਰਾ ਬਚਨ, ਅਸੀਂ ਕਪਾਹ ਬੀਜਣੇ ਆ ਧਰਤੀ 'ਚ, ਤੇ ਬੀਜਣ ਲੱਗਿਆ ਉਹਦੇ ਪਹਿਲਾਂ ਬੀਜ ਨੂੰ ਵੜੇਵੇ ਨੂੰ ਮਲਨੇ ਆ। ਕੋਈ ਮਲਦਾ ਸਵਾਹ ਨਾਲ, ਕੋਈ ਮਲਦਾ ਸੀ ਮਿੱਟੀ ਨਾਲ, ਨਖੇੜਦੇ ਸਾਂ, ਤੇ ਉਹ ਜਦੋਂ ਧਰਤੀ 'ਚ ਬੀਜੀ ਤੇ ਪੇਡਾ ਉਹ ਵੀ ਪੈਦਾ ਹੋਇਆ, ਤੇ ਕਪਾਹ ਨੇ ਆਪਣੇ ਤਨ ਉੱਪਰ ਜੇਠ ਤੇ ਖਾੜ ਦੀ ਲੂ, ਗਰਮੀ, ਤਪਸ਼ਾਂ ਡਾਈ, ਸੌਣ ਦਾ ਮੀਂਹ ਵੀ ਉਹਦੇ ਤੇ ਵਰਸਿਆ, ਤੇ ਉਹੀ ਕਪਾਹ ਜਦੋਂ ਖਿੜੀ ਤੇ ਉਹਨੂੰ ਚੁਣ ਕੇ ਘਰ ਲਿਆਂਦਾ, ਸੁਕਾਇਆ, ਉਹਨੂੰ ਝੰਬਿਆ ਗਿਆ ਤੂਤ ਦੀ ਝੰਬੜੀ ਨਾਲ, ਸੋਟੀ ਨਾਲ, ਵੇਲਣੇ ਵਿੱਚ ਵੇਲਿਆ, ਰੂਹ ਪਿੰਜਣੀ ਵਿੱਚ ਪਿੰਜਿਆ, ਪਿੰਜਣ ਤੋਂ ਬਾਅਦ ਕੱਤਿਆ, ਕੱਤ ਕੇ ਉਣਿਆ, ਉਣ ਕੇ ਜਦੋਂ ਦਾ ਕੱਪੜਾ ਤਿਆਰ ਹੋਇਆ ਤੇ ਉਹ ਕੱਪੜਾ ਬਾਜ਼ਾਰ ਵਿੱਚ ਲੈ ਕੇ ਜਾਓ। ਜਿਹੜਾ ਵੀ ਆਪਣੇ ਤਨ ਤੇ ਕੱਪੜਾ ਲਏਗਾ, ਕੱਪੜਾ ਕਦੀ ਵਿਤਕਰਾ ਨਹੀਂ ਕਰਦਾ ਕਿ ਮੈਂ ਗਰੀਬ ਦੇ ਤਨ ਨੂੰ ਢੱਕ ਕੇ ਕੇਵਲ ਸਰਦੀ ਤੋਂ ਬਚਾਵਾਂਗਾ, ਅਮੀਰ ਦੇ ਨੂੰ ਨਹੀਂ। ਕੱਪੜਾ ਕਪਾਹ ਦਾ, ਸੂਤ ਦਾ, ਬਸਤਰ ਕਿਤੇ ਵੀ ਚਲਾ ਜਾਏ ਉਹ ਨਗੇਜ ਵੀ ਢੱਕਦਾ ਹੈ, ਰੁੱਤ ਦੀ ਮੌਸਮ ਦੀ ਮਾਰ ਤੋਂ ਵੀ ਬਚਾਉਂਦਾ ਹੈ। ਜਿਵੇਂ ਕੱਪੜਾ ਇੰਨੀ ਕਮਾਈ ਤੋਂ ਬਾਅਦ ਹਰ ਇੱਕ ਦੀ ਪੱਤ ਢੱਕਦਾ ਹੈ ਜਿਹੜਾ ਉਹਦੇ ਕੋਲ ਚਲਾ ਜਾਏ। ਸਾਧੂ ਕਮਾਈ ਕਰਦਾ ਜਦੋਂ ਉਹਦੇ ਕੋਲ ਕੋਈ ਆਉਂਦਾ, ਸੱਚ ਜਾਣੋ ਪਾਪੀਆਂ ਦੇ ਵੀ ਪਰਦੇ ਢੱਕਦਾ ਤੇ ਉਹ ਪੁੰਨੀਆਂ ਦੇ ਵੀ ਪਰਦੇ ਢੱਕਦਾ, ਕਿਉਂਕਿ ਕੱਪੜਾ ਕਦੀ ਵਿਤਕਰਾ ਨਹੀਂ ਕਰਦਾ। ਕਦੀ ਖੇਸ ਦੀ ਚਾਦਰ ਨੇ ਕਿਹਾ ਇਸ ਬੰਦੇ ਨੇ ਪਾਪ ਕੀਤੇ ਨੇ, ਮੈਂ ਇਹਨੂੰ ਠੰਡ ਤੋਂ ਨਹੀਂ ਬਚਾਉਣਾ। ਕਦੀ ਖੇਸ ਦੀ ਲਈ ਹੋਈ ਵਾਹਿਗੁਰੂ ਆ ਸੂਤ ਦੀ ਚਾਦਰ ਕਹਿੰਦੀ ਇਸ ਬੰਦੇ ਨੇ ਪੁੰਨ ਕੀਤੇ ਮੈਂ ਦੇ ਪੈਰਾਂ 'ਚ ਰਹਿਣਾ। ਨਹੀਂ, ਕੱਪੜਾ ਪੁੰਨੀ ਪਾਪੀ ਹਰ ਇੱਕ ਦਾ ਤਨ ਢੱਕਦਾ ਹੈ, ਅਤੇ ਕਮਾਈ ਵਾਲਾ ਸਾਧੂ ਜਦੋਂ ਇਸ ਮੰਜ਼ਿਲ 'ਤੇ ਪਹੁੰਚਦਾ ਪਿਆਰਿਓ, ਸਾਰਿਆਂ ਦੇ ਤਨ ਹੀ ਢੱਕਦਾ, ਪੱਤ ਢੱਕਦਾ, ਸਰਵ ਵਿਆਪੀ ਸੱਚਾਈ ਹੈ। ਤੀਸਰਾ ਬਚਨ ਭਾਈ ਸਾਹਿਬ ਨੇ ਸਮਝਾਉਣ ਲਈ, ਪਾਣੀ ਹਮੇਸ਼ਾ ਨਿਵਾਨ ਨੂੰ ਤੁਰਦਾ, ਸਾਰਿਆਂ ਰੰਗਾਂ ਵਿੱਚ ਸਮਾ ਜਾਂਦਾ ਹੈ, ਪਰ ਕਹਿੰਦੇ ਨੇ ਕਦੀ ਦੇਖੋ ਪਾਣੀ ਕਿਤੇ ਵੀ ਲੈ ਜਾਓ, ਦੇਸ਼ ਪ੍ਰਦੇਸ਼ ਵਿੱਚ ਲੈ ਜਾਓ ਪਾਣੀ, ਜਿਹੜਾ ਵੀ ਪਾਣੀ ਨੂੰ ਪੀਏਗਾ ਉਹਦੀ ਪਿਆਸ ਬੁੱਝੇਗੀ। ਉਹ ਪਾਣੀ ਪਸ਼ੂ ਪੀਂਦਾ ਉਹਦੀ ਪਿਆਸ ਜਾਂਦੀ ਹੈ, ਪੰਛੀ ਪੀਂਦਾ ਉਹਦੀ ਪਿਆਸ ਮੁੱਕਦੀ ਹੈ, ਇੱਕ ਇਨਸਾਨ ਪੀਂਦਾ ਉਹਦੀ ਪਿਆਸ ਜਾਂਦੀ ਹੈ, ਇੱਥੋਂ ਤੱਕ ਕਿ ਜਿਸ ਰੁੱਖ ਨੂੰ ਪਾਣੀ ਲਾ ਦਈਏ ਉਹਦੇ 'ਤੇ ਹਰਿਆਵਲ ਆ ਜਾਂਦੀ ਹੈ। ਜਿਵੇਂ ਪਾਣੀ ਨਿਵਾਨ ਨੂੰ ਚੱਲਣ ਵਾਲਾ ਸਰਬ ਵਿਆਪੀ ਪ੍ਰਵਾਨਕ ਹੈ, ਸਾਧੂ ਪਾਣੀ ਦੀ ਤਰ੍ਹਾਂ ਆਪਾਂ ਖੋ ਬੈਠਾ ਪਿਆਰਿਓ, ਜਿੱਥੇ ਵੀ ਜਾਏਗਾ ਲੋਕਾਂ ਦੀ ਪਿਆਸ ਹੀ ਬੁਝਾਏਗਾ, ਉਹ ਪ੍ਰਵਾਨਿਤ ਹੈ। ਭਾਈ ਸਾਹਿਬ ਨੇ ਸ਼ਬਦ ਕਹੇ ਨੇ ਕਿ ਜੈਸੇ ਤੋ ਅਨਾਦ ਆਦ ਅੰਤ ਪਰਯੰਤ ਹੰਤ ਸਕਲ ਸੰਸਾਰ ਕੋ ਆਧਾਰ ਭਇਓ ਤਾਂ ਹੀ ਸਹਿ। ਪਹਿਲੀ ਤੁਕ ਸੀ ਅੰਨ ਬਾਰੇ, ਜੈਸੇ ਤੋ ਕਪਾਸ ਤਰਾਸ ਦੇਤ ਨਾ ਉਸਾਸ ਕਾਢੈ, ਜਗਤ ਕੀ ਓਟ ਭੈ ਅੰਬਰ ਦਿਵਾਹੀ ਸੈਂ, ਜੈਸੇ ਆਪਾਂ ਖੋਏ ਜਲ ਮਿਲੇ ਸਭ ਬਰਨ ਮੈਂ, ਖੱਗ ਮ੍ਰਿਗ ਮਾਨਸ ਤ੍ਰਿਪਤ ਗਤ ਯਾਹੀ ਸਹਿ, ਤੈਸੇ ਮਨ ਸਾਧ ਸਾਧ ਸਾਧਨਾ ਕੈ ਸਾਧ ਭੈ। ਕਹਿੰਦੇ ਪਿਆਰਿਆ ਆਈ ਸਾਧੂ, ਜਿਵੇਂ ਅੰਨ ਨੇ ਸਾਧਿਆ, ਜਿਵੇਂ ਕੱਪੜੇ ਨੇ ਆਪਣੇ ਆਪ ਲਈ ਕਮਾਈ ਕੀਤੀ, ਜਿਵੇਂ ਪਾਣੀ ਨਿਵਾਨ ਨੂੰ ਚੱਲਿਆ, ਇਸੇ ਤਰ੍ਹਾਂ ਮਨ ਨੂੰ ਸਾਧਨ ਵਾਲੇ ਦਾ ਨਾਮ ਹੀ ਸਾਧੂ ਕਹਿ। ਖਿਮਾ ਕਰਿਓ, ਕਿਸੇ 'ਤੇ ਤਰਕ ਨਹੀਂ, ਕੇਵਲ ਬਾਹਰ ਦਾ ਭੇਕ ਬਣਾਉਣ ਵਾਲੇ ਦਾ ਨਾਮ ਕੇਵਲ ਸਾਧੂ ਨਹੀਂ। ਜੇ ਕਹੀਏ ਇਹਦੇ ਬਸਤਰ ਭਗਵੇ ਨੇ, ਇਹਦੇ ਬਸਤਰ ਚਿੱਟੇ ਨੇ, ਇਹਦੇ ਬਸਤਰ ਨੀਲੇ ਨੇ, ਇਹਦੇ ਬਸਤਰ ਕੇਸਰੀ ਨੇ, ਆਪਾਂ ਭੁਲੇਖੇ 'ਚ ਪੈ ਜਾਂਦੇ ਹਾਂ। ਤੈਸੇ ਮਨ ਸਾਧ ਸਾਧ ਸਾਧਨਾ ਕੈ ਸਾਧ ਭੈ, ਮਨ ਨੂੰ ਸਾਧ ਸਾਧ ਕੇ, ਅਤੇ ਇੱਕ ਇੱਕ ਨੁਕਤੇ 'ਤੇ ਕਿੰਨਾ ਸਾਧਨਾ ਪੈਂਦਾ, ਇਹ ਛੋਟੀ ਜਿਹੀ ਗੱਲ ਤਾਂ ਨਹੀਂ। ਇੱਕ ਦੁਸ਼ਮਣ ਦੇ ਨੁਕਤੇ 'ਤੇ ਟਿਕ ਗਿਆ ਮਨ, ਛੇਤੀ ਕਾਬੂ ਆਉਂਦਾ, ਵਾਰ ਵਾਰ ਸੂਈ ਉਸੇ ਥਾਂ 'ਤੇ ਜਾਂਦੀ, ਵਾਰ ਵਾਰ ਉਹ ਬੰਦਾ ਚੇਤੇ ਹੁੰਦਾ, ਵਾਰ ਵਾਰ ਉਹਦੇ ਸ਼ਬਦ ਚੇਤੇ ਆਉਂਦੇ ਨੇ। ਉਸ ਗੱਲ ਵੱਲੋਂ ਮਨ ਨੂੰ ਪਟਣਾ, ਉਸ ਗੱਲ ਨੂੰ ਭੁਲਾ ਦੇਣਾ, ਪਿਆਰਿਓ ਇਹ ਮਰ ਕੇ ਜੀਣ ਵਾਲੀ ਗੱਲ ਹੈ, ਗੱਲਾਂ ਨਾਲ ਨਹੀਂ ਭੁੱਲਦਾ। ਮਨ ਨੂੰ ਸਾਧਿਆ, ਮਨ ਵਾਸ਼ਨਾ ਵੱਲ ਦੌੜਦਾ, ਅਤੇ ਇੱਕ ਮਰਦ ਬਣ ਕੇ ਕਮਾਈ ਕਰਕੇ ਉਸ ਮਨ ਨੂੰ ਵਾਸ਼ਨਾ ਤੋਂ ਰੋਕਣਾ। ਤੈਸੇ ਮਨ ਸਾਧ ਸਾਧ ਸਾਧਨਾ ਕਹਿ ਸਾਧ ਬਏ, ਅਤੇ ਜਿਸ ਜਿਹੜਾ ਮਨ ਨੂੰ ਸਾਧ ਲਏਗਾ ਨਾ ਪਿਆਰਿਓ, ਉਹੀ ਸਾਧੂ ਜੇ, ਉਹੀ ਸੰਤ ਜੇ, ਉਹੀ ਮਹਾਂਪੁਰਖ ਦੇ, ਜਿਹਨੇ ਆਪਾਂ ਸਾਧ ਲਿਆ ਉਹਨੇ ਸਾਰੀ ਦੁਨੀਆ ਹੀ ਸਾਧ ਲਈ। ਸਾਰੀ ਖੇਡ ਮਨ ਦੀ ਹੈ, ਬਾਹਰ ਦੀਆਂ ਤਾਂ ਗੱਲਾਂ ਹੀ ਚਲੋ ਅਸੀਂ ਆ ਸੰਸਾਰ 'ਚ ਜੀਣ ਲਈ ਕਰਨੇ ਹਾਂ। ਜਿਹਨੇ ਮਨ ਨੂੰ ਸਾਧਿਆ, ਕਬੀਰ ਸਾਹਿਬ ਨੇ ਇੱਕ ਬਚਨ ਕਿਹਾ, ਉਹਨਾਂ ਦੀ ਬਾਣੀ ਵਿੱਚ ਆਉਂਦਾ, ਕਹਿਣ ਲੱਗੇ ਮੰਮਾ ਮਨਸੋਂ ਕਾਜ ਹੈ, ਤੇਰਾ ਅਸਰੀ ਮਿੱਤਰ ਜਿਹੜਾ ਉਹ ਮਨ ਹੈ, ਇਹਦੇ ਨਾਲ ਤਾਂ ਸਾਰੇ ਕੰਮ ਨੇ। ਕਿਉਂਕਿ ਅੱਜ ਅਸੀਂ ਪ੍ਰਚਾਰ ਦੀ ਗੱਲ ਕਰਨੇ ਹਾਂ, ਪਰ ਕਰਨੇ ਨਹੀਂ ਭਾਵੇਂ ਵੀ ਵੱਧ ਤੋਂ ਵੱਧ ਪ੍ਰਚਾਰ ਹੋਵੇ। ਵਕਤੀ ਤੌਰ 'ਤੇ ਜਜ਼ਬਾਤੀ ਸ਼ਬਦ ਨੇ, ਜਜ਼ਬਾਤੀ ਸ਼ਬਦ ਜਜ਼ਬਾਤੀ ਲੋਕ ਪੈਦਾ ਕਰਦੇ ਨੇ, ਜਜ਼ਬਾਤ ਲਹਿਰ ਬਣਦਾ ਹੈ, ਅਤੇ ਯਾਦ ਰੱਖਿਓ ਲਹਿਰ ਦਾ ਕਦੀ ਵਜੂਦ ਨਹੀਂ ਹੁੰਦਾ, ਲਹਿਰ ਉੱਠਦੀ ਵੀ ਛਾਲਾ ਮਾਰਦੀ ਹੈ ਅਤੇ ਸ਼ਾਂਤ ਵੀ ਛਾਲਾ ਮਾਰਦੇ ਆਉਂਦੀ। ਜਿੰਨੀ ਦੇਰ ਤੱਕ ਇਨਸਾਨ ਦਾ ਮਨ ਹੀ ਤਬਦੀਲ ਹੁੰਦਾ ਪਿਆ, ਜਿੰਨੀ ਦੇਰ ਤੱਕ ਇਨਸਾਨ ਦੇ ਅੰਦਰ ਦੇ ਵਿਚਾਰ ਨਹੀਂ ਚੇਂਜ ਹੁੰਦੇ ਪਏ ਤੇ ਬਾਹਰ ਦਾ ਤੇ ਭੇਖ ਬਣਾਉਣਾ ਬੜਾ ਸੌਖਾ। ਜੇ ਸੱਚੀ ਗੱਲ, ਸਭ ਤੋਂ ਸੌਖਾ ਭੇਖ ਬਣਾ, ਸਭ ਤੋਂ ਔਖਾ ਆਪਣੇ ਮਨ ਨੂੰ ਤਬਦੀਲ ਕਰਨਾ, ਮਨ ਦਾ ਚੇਂਜ ਹੋਣਾ, ਮਨ ਦਾ ਬਦਲ ਜਾਣਾ, ਇਹ ਹੀ ਇੱਕ ਸਾਧਨਾ ਹੈ। ਗੁਰੂ ਸਾਹਿਬ ਨੇ ਕੈਸੀ ਕਿਰਪਾ ਕੀਤੀ, ਜਿਸ ਥਾਂ ਤੇ ਗਏ ਉਹਨਾਂ ਨੇ ਲੋਕਾਂ ਦੇ ਮਨ ਤਬਦੀਲ ਕਰ ਦਿੱਤੇ, ਮਨ ਸਾਧ ਦਿੱਤੇ। ਸੱਜਣ ਠੱਗ ਦੇ ਘਰ ਇੱਕ ਰਾਤ ਪਹਿਲਾਂ ਮਜ਼ਲੂਮ ਰਾਹੀ ਲੋਕਾਂ ਦੀਆਂ ਚੀਕਾਂ ਸੁਣਾਈ ਦਿੰਦੀਆਂ ਨੇ, ਬਸ ਇੱਕ ਸ਼ਬਦ ਨੇ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨੇ ਉਸ ਬੰਦੇ ਦਾ ਅੰਦਰ ਇੰਨਾ ਕੁ ਸਾਥ ਦਿੱਤਾ। ਪਹਿਲੀ ਰਾਤ ਜਿੱਥੇ ਚੀਕਾਂ ਸੁਣਾਈ ਦਿੰਦੀਆਂ ਸਨ, ਦੂਜੀ ਰਾਤ ਉੱਥੇ ਪਰਮਾਤਮਾ ਦਾ ਕੀਰਤਨ ਹੋ ਰਿਹਾ। ਇਨਸਾਨ ਤਾਂ ਉਹੀ ਹੈ, ਕੁਹਾੜੀਆਂ ਟੋਕੇ, ਛਵੀਆਂ ਬਰਸ਼ੀਆਂ, ਤਲਵਾਰਾਂ ਉਹਦੇ ਕੋਲ ਨੇ ਜਿਨ੍ਹਾਂ ਨਾਲ ਲੋਕਾਂ ਨੂੰ ਵੱਢਦਾ ਹੈ। ਇੱਕ ਖਿੰਨ 'ਚ ਕੀ ਹੋ ਗਿਆ, ਸੱਜਣ ਦੇ ਕੱਪੜੇ ਤਾਂ ਉਹੀ ਸਨ, ਕੱਪੜੇ ਤਾਂ ਨਹੀਂ ਸੀ ਕਿ ਦੂਜੇ ਪਾ ਲਏ ਉਹਨੇ ਦੂਜੇ ਦਿਨ। ਉਹਨੇ ਆਪਣੀ ਸਰੀਰ ਉੱਤੇ ਪਾਏ ਹੋਏ ਬਸਤਰ ਨਹੀਂ ਚੇਂਜ ਕੀਤੇ। ਮੇਰੇ ਸਤਿਗੁਰੂ ਨੇ ਕਿਰਪਾ ਕੀਤੀ, ਉਹਦੇ ਮਨ ਨੂੰ ਇੰਨਾ ਤਬਦੀਲ ਕਰ ਦਿੱਤਾ ਕਿ ਜਿਹੜਾ ਕੱਲ੍ਹ ਤੱਕ ਕਤਲ ਕਰਨ ਵਾਲਾ ਸੀ ਉਹ ਭਲਾ ਮੰਗਣ ਵਾਲਾ ਬਣ ਗਿਆ। ਇਹ ਵੇ ਸਿੱਖੀ ਦਾ ਪ੍ਰਚਾਰ। ਸ਼ਬਦ ਕਿਸੇ ਨੂੰ ਧੱਕੇ ਨਾਲ ਮਨਾਉਣਾ ਇਹ ਗੱਲ ਵੱਖਰੀ ਹੈ, ਧੱਕੇ ਨਾਲ ਲੋਕ ਮੰਨਦੇ ਵੀ ਬੜੇ ਛੇਤੀ ਨੇ ਤੇ ਜਦੋਂ ਧੱਕਾ ਨਿਕਲ ਜਾਂਦਾ ਫਿਰ ਲੋਕ ਆਕੀ ਵੀ ਬੜੀ ਛੇਤੀ ਹੁੰਦੇ। ਕੌਡਾ ਕੀ ਹੈ, ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਬੜਾ ਸੋਹਣਾ ਸ਼ਬਦ ਕਿਹਾ ਸੀ, ਕਹਿੰਦਾ ਤੂੰ ਵਤਨੀ ਮਾਣ ਕਰਨਾ ਕਿ ਬਾਬਾ ਮੇਰੀ ਧਰਤੀ 'ਤੇ ਆਇਆ, ਤੂੰ ਮਾਣ ਕਰਨਾ ਗੁਰੂ ਨਾਨਕ ਸਾਹਿਬ ਮੇਰਾ, ਅਤੇ ਬਾਹਰ ਮੁਖੀ ਚੋਖਾ ਮਾਣ ਨਾ ਕਰੀ ਜਾ, ਉਹ ਦੇਖ ਬਾਬਾ ਤੇਰੀ ਧਰਤੀ ਨੂੰ ਛੱਡ। ਇਹ ਸ਼ਬਦ ਨੇ ਵਰਤੇ ਉਸ ਰਾਖਸ਼ ਦੀ ਕੁਟੀਆ ਵਿੱਚ, ਝੌਂਪੜੀ ਵਿੱਚ, ਉਹਦੇ ਟਿਕਾਣੇ 'ਤੇ ਬੈਠਾ ਜਿਹਦੀ ਛੱਤ ਉੱਤੇ ਬੰਦੇ ਦੀਆਂ ਖੋਪੜੀਆਂ ਟੰਗੀਆਂ ਨੇ, ਜਿਹਦੇ ਚੁੱਲ੍ਹੇ ਉੱਤੇ ਰੱਖੇ ਹੋਏ ਕੜਾਹੇ ਵਿੱਚ ਬੰਦਿਆਂ ਦਾ ਮਾਸ ਤਲਿਆ ਜਾਂਦਾ ਹੈ। ਦੇਖ ਉਸ ਬਾਬੇ ਦੀ ਰਬਾਬ ਨੇ, ਉਹਦੇ ਦਰਸ਼ਨ ਨੇ ਇੰਨੀ ਕਿਰਪਾ ਕੀਤੀ, ਜਿਸ ਕੜਾਹੇ 'ਚ ਬੰਦੇ ਤਲੇ ਜਾਂਦੇ ਸਨ ਉਸ ਕੜਾਹੇ ਵਿੱਚ ਲੋੜਵੰਦਾਂ ਲਈ ਭੋਜਨ ਪੱਕਣ ਲੱਗ ਪਿਆ। ਤਬਦੀਲੀ ਹੈ, ਮਨ ਨੂੰ ਸਾਧਨਾ। ਸਤਿਗੁਰੂ ਕੀ ਬਾਣੀ ਵਿੱਚ ਉਸ ਸ਼ਬਦ ਵੱਲ ਫਿਰ ਆਵਾਂ, ਆਉਣਾ ਇਸ ਸ਼ਬਦ ਦੇ ਅਰਥਾਂ ਵੱਲ ਹੈ। ਮੰਮਾ ਮਨਸਿਓ ਕਾਜ ਹੈ, ਮਨ ਸਾਧ ਦੇ ਸਿੱਧ ਹੋਏ। ਜਿਹਨੇ ਮਨ ਸਾਧ ਲਿਆ ਉਹ ਸਫਲਤਾ 'ਤੇ ਪਹੁੰਚ ਗਿਆ। ਮਨ ਹੀ ਮਨਸਿਓ ਕਹੇ ਕਬੀਰਾ, ਮਨਸਾ ਮਿਲਿਆ ਨਾ ਕੋਈ। ਕਹਿੰਦੇ ਵਾਹ ਉਹ ਮਨਾ, ਤੇਰੇ ਵਰਗਾ ਕੋਈ ਮਿੱਤਰ ਹੈ? ਵੇਖੋ ਥੋੜ੍ਹਾ ਜਿਹਾ ਇਹਨੂੰ ਬਰੀਕੀ ਨਾਲ, ਮਨ ਵਰਗਾ ਮਿੱਤਰ ਕੋਈ ਨਹੀਂ ਜੇ, ਅਤੇ ਮਨ ਵਰਗਾ ਦੁਸ਼ਮਣ ਕੋਈ ਨਹੀਂ ਜੇ, ਮਨ ਵਰਗਾ ਜਨਮ ਸਵਾਰਨ ਵਾਲਾ ਕੋਈ ਨਹੀਂ, ਅਤੇ ਮਨ ਵਰਗਾ ਜਨਮ ਦੀ ਤਬਾਹੀ ਕਰਨ ਵਾਲਾ ਕੋਈ ਨਹੀਂ। ਬੜੀ ਵੱਡੀ ਇਹਦੇ ਸ਼ਕਤੀ ਹੈ। ਅਗਲੀ ਤੁਕ, ਬਾਬਾ ਜੀ ਨੇ ਕਿਹਾ ਮਨ ਸਾਧ ਦੇ ਸਿੱਧ ਹੋਏ। ਇਹ ਮਨ ਸ਼ਕਤੀ, ਸ਼ਕਤੀ ਦਾ ਅਰਥ ਹੈ ਮਾਇਆ। ਜਦੋਂ ਮਾਇਆ ਦੇ ਵਿੱਚ ਪ੍ਰਵਿਰਤ ਹੁੰਦਾ, ਹਰ ਸੋਚ ਹੀ ਬਿਰਤੀ ਮਾਇਆ ਦੀ, ਵੇਖਣਾ ਮਾਇਆ ਦਾ, ਬੋਲਣਾ ਮਾਇਆ ਦਾ, ਤੇ ਸੱਚ ਜਾਣੋ ਮਨ ਹੀ ਸਭ ਕੁਝ ਪੈਦਾ ਕਰਦਾ। ਮਨ ਇੱਕ ਜੜ ਹੈ, ਸਿੱਧਾ ਸਮਝਣ ਲਈ, ਜੜ ਦੇ ਵਿੱਚ ਜਿਹੋ ਜਿਹਾ ਰਸ ਹੈ, ਫੁੱਲ ਪੱਤੇ ਫਲ ਉਹ ਕੁਝ ਦੇਣਗੇ, ਜਿਹੋ ਜਿਹਾ ਬੰਦੇ ਦਾ ਅੰਦਰ ਦਾ ਮਨ ਹੈ ਉਹ ਕੁਝ ਇੰਦਰੇ ਕਰੀ ਜਾਂਦੇ। ਜੇ ਮਨ ਮਾਇਆ ਵੀ ਹੋ ਗਿਆ ਤੇ ਅੱਖਾਂ ਨੇ ਰੱਬ ਕਿੱਥੇ ਦੇਖਣਾ, ਜੇ ਮਨ ਮਾਇਆ ਵੀ ਹੋ ਗਿਆ ਕੰਨਾਂ ਨੇ ਪਰਮਾਤਮਾ ਨੂੰ ਕਿੱਥੇ ਸੁਣਨਾ, ਜੇ ਮਨ ਮਾਇਆ ਵੀ ਹੈ ਤੇ ਜ਼ਬਾਨ ਕਿੱਥੇ ਬੋਲੇਗੀ ਪਰਮਾਤਮਾ ਦੀ ਕਿਰਤੀ। ਕੀਰਤੀ ਕਹਿਣ ਲੱਗੇ ਮਨ, ਕਦੀ ਤੂੰ ਸ਼ਕਤੀ ਬਣ ਜਾਂਦਾ, ਮਾਇਆ ਬਣ ਜਾਂਦਾ। ਤੇ ਅਗਲਾ ਬਚਨ ਹੈ ਸੀਓ, ਵੈਸੇ ਸ਼ਬਦ ਪੜਾਂਗੇ, ਸੀਓ ਹੀ ਅਰਥ ਨੇ ਸ਼ਿਵ, ਸ਼ਿਵ ਦਾ ਅਰਥ ਪਰਮਾਤਮਾ। ਜਦੋਂ ਤੂੰ ਰੱਬ ਵਾਲੇ ਪਾਸੇ ਚੁਰ ਪੈ, ਸੱਚ ਜਾਣੀ ਤੂੰ ਹੀ ਪਰਮਾਤਮਾ ਬਣ ਸਕਣਾ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਤੇ ਜਦੋਂ ਇਹ ਹੀ ਮਨ ਇਹਨਾਂ ਪੰਜਾਂ ਤੱਤਾਂ ਦੇ ਸਰੀਰ ਨੂੰ ਖਿਡੌੜਾ ਸਮਝ ਕੇ ਮਾਸ ਵਿੱਚ ਉਲਝਿਆ ਰਹਿੰਦਾ ਹੈ, ਤਾਂ ਮਾਸ ਦਾ ਹੀ ਲੋਥੜੇ ਨਾ, ਮਾਸ ਹੀ ਮਾਸ ਨੂੰ ਪ੍ਰਭਾਵਿਤ ਕਰ ਰਿਹਾ। ਮਹਾਰਾਜ ਕਹਿਣ ਲੱਗੇ ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲਏ ਜੋ ਉਨ ਮਨ ਰਹੇ, ਜਿਹੜਾ ਇਸ ਬਿਰਤੀ ਤੋਂ ਚੁੱਕ ਕੇ ਮਨ ਨੂੰ ਪਰਮਾਤਮਾ ਦੀ ਦਇਆ ਨਾਲ ਨਾਮ 'ਚ ਭਿੱਜ ਕੇ ਸ਼ਬਦ ਦੀ ਅਗਵਾਈ ਕਰੇ, ਸਾਧੂ ਦੀ ਸੰਗਤ ਹੋਵੇ, ਸਮਰੱਥ ਗੁਰੂ ਦੀ ਕਿਰਪਾ ਹੋਵੇ, ਉਹੀ ਬੰਦਾ ਬੈਠਾ ਤਿੰਨਾਂ ਲੋਕਾਂ ਦੀਆਂ ਗੱਲਾਂ ਕਰਦਾ ਪਿਆ। ਇਹ ਮਨ ਲਏ ਜੋ ਉਨ ਮਨ ਰਹੇ, ਤੋ ਤੀਨ ਲੋਕ ਕੀ ਬਾਤ ਹੈ ਕਹੇ। परमात्मा की बंदगी करने वाला ओदे नाल बैठ के परमात्मा नूं जपना, क्योंकि इत्थे हो सकदा ख्याल बड़े उठ रहे ने भी जपना ही असीं संगत च बैठ के जप सकने आ, पांच सत बंदे बैठ के जप सकने आ, संत जनां नाल जरूर जपना, उहनां दी की जरूरत। पहली गल तां असीं इह शब्द कहिंदे आ सारे आदमी इक्को जिहे आ, रब ने सब नूं इक्को जिहा पाया है, किहड़ा कहिंदा भाई इक्को जिहा नहीं, चमड़ी सारियां दी इक्को जिही जे, कपड़े सारियां दे इक्को जिहे ने, पर याद रखियो सुरत सारियां दी इक्को जिही नहीं, सोच सब दी इक्को नहीं। जिहड़े लोग इह कही जा रहे आ कि महापुरख शब्द वरत्यो, मैं फिर बेनती करो, उस दिन कर्ज कीती सी मैं दोहरान लगा कि जदों संत शब्द हुंदा है एडी सुरत गंदी हो गई, साडा उहनां लोकां वल ध्यान जांदा जिन्हां ने संत दे नां थले कुकर्म कीता। इहदा मतलब पहली तेरी गंदी सुरती है, तैनूं गंदे क्यों चेते आए, जदों संत शब्द आया तैनूं ओह क्यों ना याद आ गया जिन्हां ने करोड़ां दा पार उतारा कर दिता। अपनी सोच चेंज कर, यही कारण साडी सोच विच इन्नी वड्डी खड़ोत आ गई, असी तरक्के खोए बदबोह मारन वाले जीवन नूं चेते करी जाने आ, जदों पवित्र शब्द भी हुंदा है इक्को दम शब्द उधर लै जाने आ, असी उहनां नूं क्यों नहीं चेते करदे जिन्हां विचों नाम की महक निकली, करोड़ां नूं जिन्हां ने करोड़ां बंदियां नूं जी दान दिता। सच्चे पातशाह महाराज कहिंदे ने महापुरख संत वो आम पुरखां तों उच्चा है। क्यों उच्चा है? जिहड़े कहिंदे आ भी सारे इक्को जिहे ने, बिल्कुल नहीं। आ मेरे दो हथ ने, तुहाडे दो हथ ने, खून इक्को शरीर विचों इक्को जिगर विचों जा रहा है, पर जिहड़ी पकड़ रब ने सज्जे पंजे विच पैदा कीती वह खब्बे विच नहीं गए पैदा कीती। साडे तां दोवें हथ इक्को जिहे ने। कदी कोई बंदा कहिंदा मेरे हथ इक्को जिहे ने, नहीं, सज्जे की पकड़ अपनी है, खब्बे की पकड़ अपनी है। याद रखियो कमाई वाला सज्जे खत की तरह है, तो जिदे पल्ले कहनी खै बंदे की तरह, वह खब्बे की तरह। दूसरी बेनती, फुल ने धरती ते पैदा हुए, उन्हां दी तस्वीर विच ते गारबेज दे बैग बार तुसी रखे ने, उन्हां दी तस्वीर विच जमीन असमान दा अंतर नहीं। खिड़े हुए फुल लंघदे हुए लोकां नूं अपने वल आकर्षित करदे ने, खिंचदे ने, कि गंदगी दा ढेर वेख के लोक उहदे तों दूर अपना नक मूँह वटदे जांदे ने। प्यारिओ की दोनां विच अंतर नहीं? गंदगी की तस्वीर है लोगों नूं खिंडाना, ते सुगंधी की तस्वीर है खिंडिया होयां नूं इकट्ठे कर लैणा। साधु सुगंधी है, वह लंघदिया होयां नूं खिच पाउंदा है, ते गुरमुखो जिहड़ा टुटा कूड़े का ढेर जिथे चार बंदे इकट्ठे हुंदे ने, आ जाओ उत्थे सारिआं नूं खिंडा जांदा, क्योंकि उहदी तस्वीर है खिंडाना। साधु कमाई वाला वह टिकांदा है। ते दूसरी गल, भावें असीं शब्द कहने कि शब्द दे अर्थ मैं भी कर जाने ने, कीर्तन गुरमुखा ने कीर्तनिया ने करना है, पर बाणी तां उही है गुरमुखो जीवन विच फर्क है। शब्द तां उही ने जिहड़े प्रेस ते गुरु ग्रंथ साहिब छापदे ने, बंदे तां उही ने, सारे ब्रह्म ज्ञानी ने। जिहड़े पत्रे रोज गुरु ग्रंथ साहिब दे चैक करदे ने, पाठी खिमा करिओ, पता नहीं किन्ने कु गुरु ग्रंथ साहिब अक्खां सामने कर दित्ते, सारे ब्रह्म ज्ञानी बन गए। जिहड़े बंदे सारा दिन गुरु कोल रहिंदे ने, बाणी कीर्तनों भी करदे ने, पर असर कोई नहीं। क्यों? जदों कमाई वाला अपने जीवन विचों कमा के तुरदा है प्यारिओ, उहदा जीवन की बाणी की व्याख्या जदों करदा ते जिंदगी पलट दिंदा है। बाणी ओही है। इत्थे सिर्फ एक होर उदाहरण है, मेरा ख्याल मैं स्टेज ते बेनती भी करके गया, पानी खूह दा भी है ते पानी टैंकी दा भी है, पानी है ना। बाणी आम बंदा भी पढ़ रहा है ते कीर्तन कमाई वाला भी बचन जदों करदा है, शब्द गुरु ग्रंथ साहिब दा इक्को ही है। पानी टैंकी विच भी है, पानी खूह विच भी है, पर दोनों च भी अंतर है। टैंकी का पानी अपना नहीं, उसने उधारा लिया है। तो अक्सर असी अपने देश विच जदों टैंक बनाने आ, ओ असमान तो जिहड़ी साडी सब तो उच्ची मंजिल कोठे दी है उहदे उत्ते टैंकी रखने आ, टैंकी कदी छेती थले नहीं बनदी, उत्थे टैंकी उच्ची ਤੇ ਖੂਹ ਜਿੱਦਣ ਵੀ ਪੱਟੇ ਜਾਂਦੇ ਨੇ ਖੂਹ ਕਦੀ ਮਕਾਨ ਦੀਆਂ ਛੱਤਾਂ ਤੇ ਨਹੀਂ ਬਣੇ, ਖੂਹ ਹਮੇਸ਼ਾ ਧਰਤੀ ਨੂੰ ਪੱਟ ਕੇ ਧਰਤੀ ਤੋਂ ਥੱਲੇ ਪੈਦਾ ਹੁੰਦੇ ਨੇ। ਪਰ ਦੋਨਾਂ 'ਚ ਅੰਤਰ ਕੀ ਹੈ? ਖੂਹ ਪੈਦਾ ਹੋਇਆ ਆਪਣੇ ਅੰਦਰੋਂ ਕੁਝ ਕੱਢ ਕੇ, ਟੈਂਕੀ ਪੈਦਾ ਹੋਈ ਹੈ ਬਾਹਰੋਂ ਕੁਝ ਇਕੱਠਾ ਕਰਕੇ। ਖੂਹ ਦੀ ਤਸੀਰ ਐਸੀ, ਉਹ ਇਹੋ ਜਿਹਾ ਸੋਮੇ ਨਾਲ ਜੁੜ ਗਿਆ। ਉਹ ਕਹਿੰਦਾ ਜਿੰਨਾ ਸਵੇਰੇ ਨੀਰ ਕੱਢ ਕੇ ਲਿਜਾਈ ਤੇਰੇ 'ਚ ਦਮ ਹੋਣਾ ਚਾਹੀਦਾ, ਸ਼ਾਮ ਨੂੰ ਤਾਜ਼ਾ ਹੋਰ ਪੈਦਾ ਕਰਾਂਗਾ ਤੇ ਟੈਂਕੀ ਕਿਤੇ ਨਿਆਣੇ ਟੂਟੀ ਖੋਲਦੇ ਨੇ, ਬੁੱਢੀਆਂ ਕਹਿੰਦੀਆਂ ਨੇ ਵੇਖੋ ਬੰਦ ਕਰ ਦਿਓ ਕਿਤੇ ਟੈਂਕੀ ਦਾ ਪਾਣੀ ਮੁੱਕ ਨਾ ਜਾਏ। ਫਰਕ ਹੈ, ਜਿਹੜਾ ਸਾਧੂ ਕਮਾਈ ਵਾਲਾ ਉਹ ਖੂਹ ਦੀ ਤਰ੍ਹਾਂ ਉਹਨੇ ਆਪਣੇ ਜੀਵਨ ਨੂੰ ਕਮਾਇਆ। ਪਿਆਰਿਓ, ਉਹ ਧਰਤੀ ਤੋਂ ਵੀ ਨੀਵਾਂ ਅੱਤ ਦੀ ਨਿਮਰਤਾ ਵਿੱਚ ਰਹਿੰਦੇ ਨੇ, ਪਰ ਜਿਹਨੇ ਚਾਰ ਅੱਖਰ ਕਿਤਾਬਾਂ ਕਿਤੇ ਪੜ੍ਹ ਲਈਆਂ, ਰੱਬ ਮਿਹਰ ਕਰੇ ਬਚਾ ਦੇਣੀ ਤੇ ਉਹ ਟੈਂਕੀ ਬਣ ਕੇ ਬਹਿ ਜਾਂਦਾ। ਹਾਲ ਇਹ ਵੀ ਪਤਾ ਹੈ ਕਿ ਚਾਰ ਦਿਨਾਂ ਦੀ ਕਥਾ ਤੋਂ ਬਾਅਦ ਮੈਟਰ ਇਹਦੇ ਕੋਲ ਮੁੱਕ ਜਾਣਾ, ਕਿਉਂਕਿ ਟੂਟੀ ਨਹੀਂ ਖੋਲੀ। ਪਰ ਖੂਹ ਤਾਂ ਕਦੀ ਖਾਲੀ ਨਹੀਂ। ਖੂਹ ਕਹਿੰਦਾ ਤੇਰੇ ਕੋਲ ਸਮਰੱਥਾ ਚਾਹੀਦੀ ਹੈ। ਇਸ ਤੋਂ ਇੱਕ ਦੋ ਮੈਂ ਸਿੱਧੀਆਂ ਜਿਹੀਆਂ ਪੇਂਡੂ ਉਦਾਹਰਨਾਂ ਲੈ ਰਿਹਾ। ਹੁਣ ਕਈ ਵਾਰੀ ਸਾਧੂ ਦੀ ਸੰਗਤ ਕਰ ਰਹੇ ਹਾਂ, ਕਈ ਸੱਦਨ 'ਚ ਜਾਂਦੇ ਹੀ ਇਸ ਬਿਰਤੀ ਨਾਲ ਨੇ ਵੀ ਵੇਖ ਕੇ ਆਈਏ ਬੜੇ ਲੋਕ ਗਏ ਸਨ। ਉਹ ਕੁਝ ਖੱਟਣ ਦੀ ਥਾਂ 'ਤੇ ਗੁਰਮੁਖੋ ਪੰਡ ਔਗਣਾਂ ਦੀ ਬਾਹਰ ਰਹਿੰਦੇ ਨੇ, ਅਤੇ ਮੇਰਾ ਖਿਆਲ ਹੈ ਜੇ ਔਗਣ ਬੰਨ੍ਹ ਕੇ ਲਿਆਉਣੇ ਨੇ ਇੱਦੂ ਚੰਗਾ ਬੰਦਾ ਜਾਈ ਨਾ, ਜਿੱਥੇ ਖਲੋਤਾ ਸੀ ਉੱਥੇ ਤਾਂ ਸਹਿ ਨਾ, ਕੁਝ ਪੱਲੇ ਪੱਥਰ 'ਤੇ ਨਹੀਂ ਬੰਨ੍ਹ ਕੇ ਲਿਆਇਆ ਤੂੰ। ਅਤੇ ਅੱਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਨਸਾਨ ਦੀ ਹਾਲਤ ਦੇ ਵੇ, ਕਹਿੰਦੇ ਨੇ ਪਾਣੀ ਦੇ ਵਿੱਚ ਤਰਨਾ ਚਾਹੁੰਦਾ, ਸਿਰ 'ਤੇ ਲੋਕਾਂ ਦੀਆਂ ਪੰਡਾਂ ਬੰਨੀਆਂ ਨੇ ਔਗਣਾਂ ਦੀਆਂ, ਗਲ ਵਿੱਚ ਨਿੰਦਿਆ ਦੇ ਪੱਥਰ ਬੰਨੇ ਨੇ। ਕਹਿੰਦੇ ਨੇ ਪਾਣੀ ਵਿੱਚ ਤਾਂ ਫੁਰਤੀਲਾ ਹਲਕਾ ਬੰਦਾ ਤਰ ਸਕਦਾ ਹੈ, ਪਰ ਰੋਜ਼ ਲੋਕਾਂ ਦੀਆਂ ਪੰਡਾਂ ਸਿਰ 'ਤੇ ਬੰਨਣ ਵਾਲਿਆ ਭਵ ਸਾਗਰ ਨੂੰ ਕਿਵੇਂ ਤਰੇਗਾ? ਬਚਨ ਨੇ ਬੇਕਾਰ ਪਾਥਰ ਗਲੇ ਬੰਦ ਹੈ, ਨਿੰਦ ਪੋਟ ਸਰਾਏ, ਪੋਟ ਦਰਦ ਪੋਟਲੀ ਪੰਡ ਸਿਰ 'ਤੇ ਨਿੰਦਿਆ ਦੀ, ਅਤੇ ਵਿਕਾਰਾਂ ਦੇ ਪੱਥਰ ਗਲ 'ਚ। ਅਤੇ ਕਹੀ ਜਾਂਦਾ ਮਹਾਰਾਜ ਪਾਰ ਕਰੀ, ਪਾਰ ਕੀ ਕਰਨਾ, ਤੂੰ ਤਾਂ ਗੁਰਦੁਆਰੇ ਵੀ ਪੰਡਾਂ ਬੰਨ ਕੇ ਤੁਰ ਪਿਆ। ਬੇਕਾਰ ਪਾਥਰ ਗਲੇ ਬੰਦ ਹੈ, ਨਿੰਦ ਪੋਟ ਸਰਾਏ, ਮਹਾਂਸਾਗਰ ਸਮੁੰਦਰ ਲੰਘਣਾ ਪਾਰ ਨਾ ਪਰ ਨਾ ਜਾਏ। ਤਾਂ ਹੀ ਗੁਰੂ ਜੀ ਨੇ ਕਿਹਾ ਕਬੀਰ ਸਾਧੂ ਕੋ ਮਿਲਣਾ ਜਾਈਏ ਸਾਥ ਨਾ ਲੀਜੈ ਕੋਈ। ਇਹਦਾ ਵੀ ਇੱਕ ਕਾਰਨ ਹੈ, ਆਪ ਕਹੋਗੇ ਸਾਥ ਨਾ ਲੀਜੈ ਕੋਏ ਦੇ ਅਰਥ ਇਨਸਾਨ ਵੀ ਹੈ, ਸਾਥ ਨਾ ਲੀਜੈ ਦੇ ਕੋਏ ਦੇ ਅਰਥ ਫੁਰਨੇ ਵੀ ਨੇ। ਸਾਥ ਨਾ ਲੀਜੈ ਦਾ ਅਰਥ ਹੈ ਆਪਣੇ ਗਿਆਨ ਦਾ ਹੰਕਾਰ ਵੀ ਹੈ। ਕਈ ਵਾਰੀ ਸਾਥ ਨਾ ਲੀਜੈ ਕੋਏ ਕਿਸੇ ਨਾਸਤਕ ਬੰਦੇ ਨੂੰ ਨਾਲ ਲੈ ਜਾਓ, ਉਹ ਪਹਿਲੀ ਗੱਲ ਤਾਂ ਬੈਠਾ ਚਾਰ ਚੁਫੇਰੇ ਵਾਸੀਆਂ ਲਈ ਜਾਏਗਾ, ਰੁੱਖਾ ਜਿਹਾ ਸੜਿਆ ਪੁੱਜੈ ਸਲੀਏ ਤਿਸ ਤਰੀ, ਅਤੇ ਜਦੋਂ ਉੱਥੇ ਬਹਿ ਕੇ ਵਾਪਸ ਤੁਰਦਾ ਵੀ ਪੁੱਛੀਏ ਕਿੱਦਾਂ, ਉਹ ਕੀੜੀ ਦੀ ਤਰ੍ਹਾਂ ਸੁਰਾਖ ਦੇਖੇਗਾ, ਬਾਕੀ ਤਾਂ ਠੀਕ ਸੀ ਬਾਬੇ ਦਾ ਜੇ ਸੇਵਾ ਦਰਸ਼ਨ ਉਹ ਇਹੋ ਜਿਹਾ ਲੱਗਾ, ਕੱਪੜੇ ਇਹੋ ਜਿਹੇ ਲੱਗੇ। ਉਹ ਭਲਿਆ ਸੱਜਣਾ ਤੂੰ ਲੈਣ ਕੀ ਆਇਆ ਸੈਂ, ਦੇਖੋ ਤਬਲਾ ਪਿਆ ਮੇਰੇ ਕੋਲ, ਜੇ ਮੇਰੇ ਸਾਹਮਣੇ ਤਬਲਾ ਰੱਖ ਦਿਓ ਮੈਂ ਕੀ ਕਰਾਂਗਾ, ਮੈਂ ਸਿਰਫ ਜਿੱਪ ਖੋਲ ਕੇ ਬਾਹਰ ਕੱਢ ਸਕਣਾ ਉਸ ਤਬਲੇ ਨੂੰ ਝੋਲੇ 'ਚੋਂ, ਪਰ ਮੈਨੂੰ ਤਾਲ ਕੱਢਣਾ ਨਹੀਂ ਹੁੰਦਾ। ਅਤੇ ਮੈਂ ਇਹ ਕਹਿ ਦਿਆਂ ਛੱਡੋ ਪਰਾਂ ਆ ਲੱਕੜ ਉੱਤੇ ਚੰਮ ਮੜਿਆ ਕੀ ਤੁਸੀਂ ਮੇਰੇ ਸਾਹਮਣੇ ਰੱਖ ਦਿੱਤਾ ਹੈ, ਪਰ ਕਿਸੇ ਤਬਲਾ ਵਾਤਕ ਦੇ ਸਾਹਮਣੇ ਰੱਖੋ ਕਹੇਗਾ ਨਹੀਂ, ਉਹ ਭਲਿਆ ਤੈਨੂੰ ਪਤਾ ਹੀ ਨਹੀਂ, ਆਹ ਡੁੱਗੀ ਅਤੇ ਆ ਪੁੜਾਓ ਹੈ ਜਿਹਦੇ ਵਿੱਚੋਂ ਸਾਰੇ ਤਾਲ ਮੈਂ ਖਿੰਚ ਕੱਢ ਸਕਦਾ। ਮੈਨੂੰ ਨਾ ਵਜਾਉਣਾ ਹੁੰਦਾ ਹੋਵੇ ਤਬਲੇ ਦਾ ਕਸੂਰ ਨਹੀਂ, ਦੁਨੀਆਂ ਭਰ ਦੇ ਤਾਲ ਉਹਦੇ ਵਿੱਚ ਨੇ, ਪਰ ਜਿਹਨੂੰ ਜਾਚ ਨਹੀਂ ਉਹ ਤਰਕ ਪਿਆ ਕਰਦਾ ਵੀ ਚਮੜੇ ਦਾ ਪੁੜਾ। ਵਾਜੇ ਵਿੱਚ ਹਾਰਮੋਨੀਅਮ ਵਿੱਚ ਸੱਤ ਹੀ ਸੁਰਾਂ ਨੇ, ਤਿੰਨ ਸਪਤਕ ਨੇ, ਇਹ ਚੀਜ਼ ਹੈ ਨਾ, ਇਹਨਾਂ ਸੱਤਾਂ ਸੁਰਾਂ ਵਿੱਚ ਦੁਨੀਆਂ ਭਰ ਦਾ ਸੰਗੀਤ ਪਿਆ ਹੈ, ਇਹਨਾਂ ਸੱਤਾਂ ਸੁਰੀਆਂ ਵਿੱਚ ਦੁਨੀਆਂ ਭਰ ਦੀਆਂ ਰੀਤਾਂ, ਦੁਨੀਆਂ ਭਰ ਦੇ ਰਾਗ, ਹਰ ਚੀਜ਼ ਪਈ ਹੈ। ਮੇਰੇ ਵਾਸਤੇ ਲੱਕੜ ਦੀ ਇੱਕ ਪੇਟੀ ਹੈ ਜਿਹੜੀ ਕੱਪੜੇ 'ਚ ਵੱਜੀ ਹੈ, ਕਿਉਂਕਿ ਮੈਨੂੰ ਸੁਰ ਦਬਾਉਣ ਦੀ ਅਕਲ ਨਹੀਂ, ਅਤੇ ਜੇ ਅਕਲ ਮੈਨੂੰ ਨਹੀਂ ਤਾਂ ਮੈਂ ਵਾਜੇ ਨੂੰ ਤੋੜਨ ਦਾ ਯਤਨ ਨਾ ਕਰਾਂ, ਜੇ ਮੈਨੂੰ ਸਮਝ ਨਹੀਂ ਤਾਂ ਮੈਂ ਘੱਟੋ ਘੱਟ ਉਹਦੇ ਕੋਲ ਬੈਠ ਜਾ ਜਿਹਨੂੰ ਵਾਜਾ ਵਜਾਉਣਾ ਹੁੰਦਾ। ਮਹਾਂਪੁਰਖ ਭਰਿਆ ਹੋਇਆ ਭਾਂਡਾ ਹੈ, ਉਹ ਨਾ ਨਹੀਂ ਬੋਲੇ ਜੋ ਸਾਡੇ ਅੰਦਰ ਦਾ ਫੁਰਨਾ, ਵੈਸੇ ਤੋਂ ਕਿਰਪਾ ਕਰ ਦਿੰਦਾ, ਕਿਉਂਕਿ ਉਹਦਾ ਉਰਾ ਹੀ ਇੰਨਾ ਜ਼ਬਰਦਸਤ ਹੁੰਦਾ, ਇੰਨੀਆਂ ਉਹਦੇ ਵਿੱਚੋਂ ਨਾਮ ਦੀਆਂ ਤਰੰਗਾਂ ਨਿਕਲਦੀਆਂ ਨੇ, ਉਹ ਪਾਪੀ ਬੰਦੇ ਦੇ ਅੰਦਰ ਦੀਆਂ ਤਰੰਗਾਂ ਨੂੰ ਕੱਟ ਜਾਂਦਾ, ਚੇਂਜ ਕਰ ਜਾਂਦਾ। ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਸੰਤ ਜਨਾਂ ਨਾਲ ਮਿਲ ਕੇ ਜਦੋਂ ਯਸ ਗਾਵਾਂਗੇ, ਸ਼ਬਦ ਉਹਨਾਂ ਵੀ ਵਾਹਿਗੁਰੂ ਕਹਿਣਾ, ਉਹੀ ਰਾਮ ਕਹਿ ਰਹੇ ਨੇ, ਕੋਈ ਅੱਲਾ ਕਹਿ ਰਿਹਾ, ਪਰ ਜਦੋਂ ਉਹ ਜਪਦੇ ਨੇ ਉਹਨਾਂ ਜਪਦਿਆਂ ਦੇ ਉਚਾਰ ਚੁਫੇਰੇ ਵਾਹਿਗੁਰੂ ਜੀ ਇੰਨਾ ਵਰਤਦੇ ਨੇ, ਉਹਨਾਂ ਦੇ ਨੇੜੇ ਬੈਠ ਕੇ ਜਦੋਂ ਕੋਈ ਜਪਦਾ ਉਹਨਾਂ ਦੇ ਕੋਲ ਜਪਿਆ ਹੋਇਆ ਅੰਦਰ ਦਾ ਰਸ ਬਣ ਜਾਂਦਾ, ਉਹ ਕਮਾਈ ਹੈ। ਸਤਿਗੁਰੂ ਨੇ ਤਾਂ ਹੀ ਬਾਣੀ 'ਚ ਸ਼ਬਦ ਕਹਿ ਅਤੇ ਉਹ ਸ਼ਬਦ ਅਸੀਂ ਪੜ੍ਹਨੇ ਹਾਂ। ਸੰਤ ਕੌਣ? ਆਠ ਪਹਿਰ ਨਿਕਟ ਕਰ ਜਾਣਾ ਇਹ ਸੰਤ ਜਨ। ਸੰਤ ਜਨਾ ਮਿਲ ਖਰਜਸ ਗਾਇਓ, ਆਠ ਪੈਰ ਨਿਕਟ ਕਰ ਜਾਣੇ ਪ੍ਰਭ ਕਾ ਕੀ ਆ ਮਿੱਠਾ ਮਨ। ਜੋ ਪਰਮਾਤਮਾ ਕਰਦਾ ਉਹਦੇ 'ਤੇ ਤਰਕ ਨਹੀਂ ਸੰਤ ਕਰਦਾ। ਕਦੀ ਸੰਤ ਕਰਾਮਾਤ ਕੌਤਕ ਅਸਚਰਜ ਖੇਡਾਂ ਜ਼ਰੂਰ ਨੇ ਉਹਦੇ ਕੋਲ, ਪਰ ਭਾਣੇ ਵਿੱਚ ਰਹਿਣ ਵਾਲੇ ਆਠ ਪੈਰ ਨਿਕਟ ਕਰ ਜਾਣੇ ਪ੍ਰਭ ਕਾ ਕੀ ਆ ਮਿੱਠਾ ਮਨ ਹੈ। ਏਕ ਨਾਮ ਸੰਤਨ ਆਧਾਰ, ਸੰਤਾਂ ਦਾ ਆਧਾਰ ਕੇਵਲ ਪਰਮਾਤਮਾ ਦਾ ਨਾਮ ਹੈ। ਹੋਏ ਰਹੇ ਸਭ ਕੀ ਪੱਗ ਛਾਰ, ਉਹ ਸਾਰਿਆਂ ਦੇ ਚਰਨਾਂ ਦੀ ਧੂੜ ਨੇ। ਕੋਈ ਵੀ ਆ ਜਾਏ ਹੰਗਤਾ ਨਹੀਂ। ਹੋਏ ਰੱਬ ਰਹੇ ਸਭ ਕੀ ਪੱਗ ਛਾਰ, ਸੰਤ ਰਹਿਤ ਸੁਣੋ ਮੇਰੇ ਭਾਈ ਧੰਨ ਗੁਰੂ ਅਰਜਨ ਸਾਹਿਬ। ਦੇਖੋ ਅਸੀਂ ਬਾਣੀ 'ਚ ਥੋੜ੍ਹੇ ਜਿਹੇ ਦਰਸ਼ਨ ਕਰ ਲਈਏ, ਕਿਉਂਕਿ ਹੋਰ ਵਿਸ਼ਵਾਸ ਦ੍ਰਿੜ ਹੋਵੇਗਾ। ਕਹਿੰਦੇ ਨੇ ਮੇਰੇ ਭਰਾਵੋ ਸੰਤਾਂ ਦੀ ਰਹਿਤ ਸੁਣੋ, ਸੰਤ ਰਹਿਤ ਸੁਣੋ ਮੇਰੇ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਏ। ਅਸੀਂ ਵਰਤਨੇ ਹਾਂ ਭੋਜਨ, ਅਸੀਂ ਵਰਤਨੇ ਹਾਂ ਕੱਪੜੇ, ਅਸੀਂ ਵਰਤਨੇ ਹਾਂ ਦੌਲਤ, ਅਸੀਂ ਵਰਤਨੇ ਹਾਂ ਸਮਾਜ ਵਿੱਚ ਆਪਣੇ ਰਿਸ਼ਤੇ। ਕਹਿਣ ਲੱਗੇ ਵਰਤਨ ਜਾਂ ਕਹਿ ਕੇਵਲ ਨਾਮ, ਉਹਨਾਂ ਦਾ ਵਰਤਨ ਵਿਹਾਰ ਕੇਵਲ ਨਾਮ ਹੈ। ਆਨੰਦ ਰੂਪ ਕੀਰਤਨ ਵਿਸ਼ਰਾਮ, ਫਿਰ ਅਗਲਾ ਬਚਨ ਮਿੱਤਰ ਛੱਤਰ ਜਾਂ ਕਹਿ ਏਕ ਸਮਾਨੇ, ਉਹਦੇ ਸਾਹਮਣੇ ਮਿੱਤਰ ਆ ਜਾਏ ਉਹਦੇ ਸਾਹਮਣੇ ਦੁਸ਼ਮਣ ਆ ਜਾਏ। ਭਾਈ ਕਿੱਡੀ ਕੁ ਉੱਚੀ ਅਵਸਥਾ ਹੈ। ਮਿੱਤਰ ਛੱਤਰ ਜਾਂ ਕਹਿ ਏਕ ਸਮਾਨੇ, ਪ੍ਰਭ ਆਪਣੇ ਬਿਨ ਅਵਰ ਨਾ ਜਾਣੇ। ਸੰਤ ਨਾਲ ਤਾਂ ਜਪ ਕੋਟ ਜਨਮ ਕੇ ਦੂਖ ਗਵਾਇਓ, ਕੋਟ ਕੋਟ ਅੱਗ ਕਾਟਣ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ, ਜੀ ਕੇ ਦਾਤਾਰਾ ਦਰਥ ਕੀ। ਕਹਿੰਦੇ ਨੇ ਜਿੰਦ ਦੇ ਦਾਤੇ ਨੇ ਸੰਤ। ਇੱਕ ਤਾਂ ਜਿੰਦ ਪਰਮਾਤਮਾ ਨੇ ਦਿੱਤੀ ਅਤੇ ਬੇਰੁਖੀ ਹੋਈ ਫਿਰਦੀ ਹੈ ਨਾਮ ਤੋਂ ਬਿਨਾਂ। ਮਹਾਰਾਜ ਕਹਿਣ ਲੱਗੇ ਕੋਟ ਕੋਟ ਦੁੱਖ ਕਾਟਣ ਖਾਰਾ, ਦੁੱਖ ਦੂਰ ਕਰਨ, ਕੋਟ ਕੋਟ ਅੱਗ ਕਾਟਣ ਖਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ। ਸੂਰਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ। ਧੰਨ ਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਹੋਰ ਆਉਂਦਾ। ਵੈਸੇ ਉੱਥੇ ਤਾਂ 6 ਲੱਛਣ ਦਿੱਤੇ ਨੇ ਅਤੇ ਜੇ ਉਸ ਇੱਕ ਇੱਕ ਤੁੱਕ 'ਤੇ ਰੁਕ ਜੋ ਮੇਰਾ ਖਾਲ ਏ ਅਣਗਿਣਤ ਬਣ ਜਾਣੇ ਨੇ। ਸਲੋਕ ਸਹਿਸਕ੍ਰਿਤੀ ਮੰਤਰੰਗ ਰਾਮ ਰਾਮ ਨਾਮੰਗ, ਧਿਆਨਕ ਸਰਬੱਤਰ ਪੂਰਨ ਹੈ, ਗਿਆਨਕ ਸਮ ਦੁੱਖ ਸੁਖੰਗ, ਜੁਗਤ ਨਿਰਮਲ ਨਰਵੈਰ ਨੇ। ਮਹਾਰਾਜ ਜੀ ਦੇ ਬਚਨ ਕਹਿਣ ਲੱਗੇ ਸਾਧੂ ਉਹਦੀ ਜ਼ਬਾਨ 'ਤੇ ਕੇਵਲ ਪਰਮਾਤਮਾ ਦੇ ਨਾਮ ਦਾ ਮੰਤਰ ਹੈ। ਮੰਤਰੰਗ ਰਾਮ ਰਾਮ ਨਾਮੰਗ, ਧਿਆਨਕ ਸਰਬੱਤਰ ਪੂਰਨ ਹੈ, ਉਹ ਸਰਬ ਵਿਆਪਕ ਪਰਮਾਤਮਾ ਦੇ ਧਿਆਨ ਵਿੱਚ ਹਮੇਸ਼ਾ ਰਹਿੰਦਾ। ਮਤਲਬ ਉਹਦੇ ਧਿਆਨ 'ਚੋਂ ਪਰਮਾਤਮਾ ਕਦੀ ਦੂਰ ਨਹੀਂ ਹੋਇਆ। ਮੰਤਰੰਗ ਰਾਮ ਰਾਮ ਨਾਮੰਗ, ਧਿਆਨੰਗ ਸਰਬੱਤਰ ਪੂਰਨ ਹੈ, ਗਿਆਨੰਗ ਸਮ ਦੁੱਖ ਸੁਖੰਗ, ਉਹਨਾਂ ਕੋਲ ਗਿਆਨ ਹੈ, ਦੁੱਖ ਅਤੇ ਸੁੱਖ ਨੂੰ ਇੱਕੋ ਜਿਹਾ ਹੰਡਾ ਜਾਂਦੇ। ਗਿਆਨੰਗ ਸਮ ਦੁੱਖ ਸੁਖੰਗ, ਜੁਗਤ ਨਿਰਮਲ ਨਿਰਵੈਰ ਨੇ, ਅੱਤ ਦੇ ਨਿਰਮਲ ਨੇ, ਉਹਨਾਂ ਦੇ ਜੀਵਨ ਦੀ ਜੁਗਤੋਂ ਕਦੀ ਕਿਸੇ ਨਾਲ ਵੈਰ ਨਹੀਂ ਕਮਾਉਂਦੇ, ਕਦੀ ਨਹੀਂ ਕਮਾਉਂਦੇ। ਸੰਤ ਕਾਹਦਾ ਜਿਹੜਾ ਵੈਰ ਕਮਾਉਣ ਲੱਗ ਪਿਆ। ਇੱਕ ਵਾਰੀ ਕੋਈ ਬੋਲ ਰਹੇ ਸਨ, ਸੱਜਣ ਹੈ ਸਾਧੂ ਸਨ, ਉਹਨਾਂ ਸ਼ਬਦ ਕਹਿ ਕਥਾ ਕਰਨੀ ਸੀ। ਉਸ ਤੋਂ ਬਾਅਦ ਮੈਂ ਕਹਿਣ ਲੱਗੇ ਹਾਥੀ ਤੁਰਿਆ ਜਾਂਦਾ, ਕੁੱਤੇ ਭੌਂਕੀ ਜਾਂਦੇ ਨੇ, ਭੌਂਕੀ ਜਾਣ। ਮੇਰੇ ਮਨ 'ਚ ਆਇਆ ਨਹੀਂ, ਸਾਧੂ ਇਹ ਸ਼ਬਦ ਨਹੀਂ ਕਦੀ ਕਹਿੰਦਾ, ਸਾਧੂ ਦੇ ਅੰਦਰ ਐਸੀ ਬਿਰਤੀ ਨਹੀਂ। ਉਹਦੀ ਨਜ਼ਰ ਕੇਵਲ ਇੱਕ ਹੈ, ਉਹ ਤਾਂ ਕੁੱਤੇ ਨੂੰ ਵੇਖ ਕੇ ਕਹਿੰਦਾ ਹੈ, ਉਹ ਰੋਟੀ ਲੈ ਤੁਰਿਆ, ਘਿਓ ਤੋਂ ਬਿਨਾਂ ਲੈ ਤੁਰਿਆ, ਆਹ ਖਲੋ ਜਾ, ਆਹ ਰੋਟੀ ਘਿਓ ਲਾ ਕੇ ਚੁੱਪੜ ਕੇ ਖਾ ਲਈ। ਅਸੀਂ ਪੜ੍ਹਦੇ ਹਾਂ ਇਤਿਹਾਸ, ਬਾਬਾ ਜੀ ਨੇ ਕਿਹਾ ਮੰਤਰੰਗ ਰਾਮ ਰਾਮ ਨਾਮੰਗ, ਧਿਆਨੰਗ ਸਰਬੱਤਰ ਪੂਰਨ ਹੈ, ਗਿਆਨੰਗ ਸਭ ਦੁੱਖ ਸੁੱਖੰਗ, ਜੁਗਤ ਨਿਰਮਲ ਨਿਰਵੈਰ ਨੇ, ਦਿਆਲੰਗ ਸਰਬੱਤਰ ਜੀਆ। ਸਾਰਿਆਂ ਜੀਵਾਂ 'ਤੇ ਦਿਆਲੂ ਹੈ ਸੰਤ, ਸਾਰਿਆਂ ਜੀਵਾਂ 'ਤੇ ਦਇਆ ਕਰਦੇ ਨੇ। ਦਿਆਲੰਗ ਸਰਬੱਤਰ ਜੀਆ ਪੰਚ ਦੋਕ ਵਿਵਰਜਿਤ ਹੈ, ਇਸ ਦੇ ਅਰਥ ਦੇਖਿਓ। ਸਭ ਤੋਂ ਵੱਡਾ ਸੰਤ ਦਿਆਲੂ ਇਸ ਗੱਲੋਂ ਜੀਤ ਹੁੰਦਾ ਜਿਹੜਾ ਉਹਦੀ ਸੰਗਤ ਵਿੱਚ ਆ ਜਾਏ ਉਹ ਪੰਜਾਂ ਦੋਸ਼ਾਂ ਨੂੰ ਉਹਦੇ ਸਰੀਰ ਵਿੱਚੋਂ ਹਟਾ ਦਿੰਦਾ। ਧਿਆਨ ਦਿਆ ਜੀ, ਭਾਵੇਂ ਅਰਥ ਇਹ ਵੀ ਕਰ ਰਹੇ ਹਾਂ ਕਿ ਉਹ ਪੰਜਾਂ ਦੁੱਖਾਂ ਨੂੰ ਨੇੜੇ ਨਹੀਂ ਲੱਗਣ ਦਿੰਦਾ ਜਿਹੜਾ ਉਹਨਾਂ ਦੀ ਸੰਗਤ ਕਰਦਾ ਹੈ। ਪੰਜ ਦੋਖ ਵੀ ਵਰਜਤੈ ਭੋਜਨ ਗੋਪਾਲ ਕੀਰਤਨੈ, ਉਹਨਾਂ ਦਾ ਨਾਸ਼ਤਾ, ਉਹਨਾਂ ਦਾ ਦੁਪਹਿਰ ਦਾ ਭੋਜਨ, ਰਾਤ ਦਾ ਲੰਗਰ ਕੀ ਹੈ? ਪਰਮਾਤਮਾ ਦਾ ਕੀਰਤਨ, ਸਿਰਫ ਪਰਮਾਤਮਾ ਦੀ ਸਿਫਤ। ਬਾਬਾ ਜੀ ਨੇ ਕਿਹਾ ਭੋਜਨ ਗੋਪਾਲ ਕੀਰਤਨੈ ਅਲਪ ਮਾਇਆ ਜਲ ਕਮਲ ਰਹਿਤਾ, ਉਹ ਮਾਇਆ ਵਿੱਚ ਇਸ ਤਰ੍ਹਾਂ ਰਹਿੰਦੇ ਨੇ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਹੈ। ਉਸ ਤੋਂ ਅਗਲਾ ਬਚਨ ਕਹਿਣ ਲੱਗੇ ਉਪਦੇਸ਼ਨ ਸਮ ਮਿੱਤਰ ਸ਼ਤਰ ਹੈ, ਭਗਵੰਤ ਭਗਤ ਭਾਵਨੀ ਸੰਤ। ਮਿੱਤਰ ਆ ਜਾਏ ਦੁਸ਼ਮਣ ਆ ਜਾਏ ਉਪਦੇਸ਼ ਇੱਕੋ ਜਿਹਾ ਕਰਦਾ ਹੈ, ਅਤੇ ਜਿਹੜਾ ਸੰਤ ਦੁਸ਼ਮਣ ਅਤੇ ਮਿੱਤਰ ਬਣਾ ਕੇ ਕਹੇ ਮੇਰੇ ਆਪਣੇ ਬੰਦੇ ਨੇ, ਇਹ ਮੇਰੇ ਬੇਗਾਨੇ ਨੇ, ਇਹ ਮੇਰੇ ਵਿਰੋਧੀ ਨੇ, ਗੁਰਮੁਖੋ ਨਹੀਂ, ਸੰਤ ਦਾ ਕੋਈ ਵਿਰੋਧੀ ਨਹੀਂ। ਬਾਬਾ ਵੀਰ ਸਿੰਘ ਨੂਰੰਗਾਬਾਦ ਵਾਲੇ ਆਪ ਜਾਣੂ ਹੋ ਉਹਨਾਂ ਦੇ ਜੀਵਨ ਤੋਂ ਕੀ ਸੱਜਣ। ਸ਼ੇਰੇ ਪੰਜਾਬ ਦੇ ਪੁੱਤਰ ਸ਼ਰਨ ਚ ਆਏ, ਲਾਹੌਰ ਤੋਂ ਖਾਲਸਾ ਦਰਬਾਰ ਦੀ ਸ਼ਬਦ ਕਹਿਲਾ ਫੌਜ ਚੜ੍ਹ ਕੇ ਆਈ। ਉਹਨਾਂ ਇੱਕੋ ਗੱਲ ਕਹੀ ਸੀ, ਬਾਬਾ ਜੀ ਕਿ ਇਹਨਾਂ ਨੂੰ ਸਾਡੇ ਹਵਾਲੇ ਕਰੋ। ਉਹਨਾਂ ਨੇ ਕਿਹਾ ਵੀ ਕਿਉਂ ਤੁਹਾਡੇ ਡੇਰੇ ਚ ਆਏ? ਉਹਨਾਂ ਕਿਹਾ ਡੇਰਾ ਮੇਰਾ ਨਹੀਂ, ਇਹ ਧੰਨ ਗੁਰੂ ਗ੍ਰੰਥ ਸਾਹਿਬ ਦਾ ਹੈ। ਦੂਜੀ ਗੱਲ, ਜਿਹੜਾ ਸਾਧੂ ਦੀ ਸ਼ਰਨ ਚ ਆ ਜਾਏ, ਜਿਹਦੀ ਬਾਂਹ ਸਾਧੂ ਪਕੜ ਲੈ, ਸਿਰ ਧੜ ਦੀ ਬਾਜੀ ਲਾ ਦਿੰਦਾ, ਪਰ ਸਾਧੂ ਪਕੜੀ ਕੋਈ ਬਾਂਹ ਨੂੰ ਕਦੀ ਨਹੀਂ ਛੱਡਦਾ। ਬਾਬਾ ਵੀਰ ਸਿੰਘ ਨੇ ਮੋੜੇ ਉੱਥੇ, ਚਲੋ ਗੱਲਬਾਤ ਹੋਈ, ਮੈਂ ਜ਼ਿਆਦਾ ਡਿਟੇਲ 'ਚ ਨਹੀਂ ਇੱਧਰ। ਉਹਨਾਂ ਨੇ ਜਿਵੇਂ ਸਵੇਰੇ ਹਮਲਾ ਹੋਣਾ, ਸਾਰੀ ਰਾਤ ਸੇਵਾਦਾਰਾਂ ਨੂੰ ਕਿਹਾ ਲੰਗਰ ਪਕਾਓ। ਕਿਉਂ? ਕਹਿਣ ਲੱਗੇ ਆਖਿਰ ਜਿਹੜੇ ਮਾਰਨ ਆਉਣੇ ਨੇ ਕੱਲ੍ਹ, ਉਹਨਾਂ ਤੋਪਾਂ ਦੇ ਗੋਲੇ ਚਲਾਉਣੇ ਨੇ, ਉਹ ਵੀ ਆਪਣੇ ਨੇ। ਇਸ ਡੇਰੇ 'ਚੋਂ ਕਦੀ ਕੋਈ ਪ੍ਰਸ਼ਾਦੇ ਤੋਂ ਬਿਨਾਂ ਨਹੀਂ ਗਿਆ। ਸਾਨੂੰ ਮਾਰਨ ਤੋਂ ਬਾਅਦ ਘੱਟੋ ਘੱਟ ਲੰਗਰ ਤਾਂ ਛੱਕ ਕੇ ਜਾਣ। ਹੁਣ ਦੇਖੋ ਆਹ ਬਿਰਤੀ, ਆਹ ਉੱਚਾ ਜੀਵਨ। ਸਾਧੂ ਲਈ ਮਿੱਤਰ ਅਤੇ ਦੁਸ਼ਮਣ ਇਹ ਦੋ ਨਹੀਂ, ਇੱਕ ਨੇ। ਉਪਦੇਸ਼ਨ ਸਮ ਮਿੱਤਰ ਸ਼ਤਰ ਹੈ, ਭਗਵੰਤ ਭਗਤ ਭਾਵਨੀ, ਉਹ ਪਰਮਾਤਮਾ ਦੀ ਭਗਤੀ ਵਿੱਚ ਸ਼ਰਧਾ ਰੱਖਦੇ ਨੇ। ਅਤੇ ਅਗਲਾ ਬਚਨ, ਗੁਰਮੁਖੋ ਸਾਧੂ ਨਿੰਦਿਆ ਤਾਂ ਕੀ ਕਰਦਾ, ਉਹ ਸੁਣਦਾ ਵੀ ਨਹੀਂ। ਮਹਾਰਾਜ ਜੀ ਨੇ ਕਿਹਾ ਪਰ ਨਿੰਦਾ ਨੇ ਸਰੋਤ ਸਰਵਣੰਗ, ਪਰਾਈ ਨਿੰਦਿਆ ਨੂੰ ਵੀ ਆਪਣੇ ਕੰਨਾਂ ਵਿੱਚੋਂ ਕਦੀ ਪੈਣ ਨਹੀਂ ਦਿੰਦਾ, ਕਦੀ ਸੁਣਦਾ ਨਹੀਂ। ਪਰ ਨਿੰਦਾ ਨੇ ਸਰੋਤ ਸਰਵਣੰਗ ਆਪ ਤਿਆਗ, ਸਲਕ ਸਗਲ ਰੇਣ ਕਹਿ ਖੱਟ ਲੱਖਣ ਪੂਰਨੰਗ ਪੁਰਖ ਹੈ ਨਾਨਕ ਨਾਮ ਸਾਧ ਸਵਜਨ। ਤਾਂ ਹੀ ਗੁਰੂ ਜੀ ਨੇ ਬਾਣੀ 'ਚ ਬੇਅੰਤ ਸ਼ਬਦ ਕਹਿ ਇੱਕ ਭਗਤ ਸਾਹਿਬ ਦਾ ਬਚਨ ਪੜ੍ਹਿਆ, ਰਵਿਦਾਸ ਸਾਹਿਬ ਜੀ ਦਾ, ਆਹ ਚੀਜ਼ ਮੰਗੀ ਹੈ ਨਿੰਦਿਆ ਕਰਨ ਦੀ ਥਾਂ 'ਤੇ। ਉਹ ਆਸਾ ਰਾਗ ਦਾ ਸ਼ਬਦ ਹੈ, ਸੰਤ ਤੁਜੀ ਤਨ ਸੰਗਤ ਪ੍ਰਾਣ। ਪਰਮਾਤਮਾ ਤੇਰਾ ਵਜੂਦ, ਤੇਰਾ ਤਨ ਕੀ ਹੈ? ਬੰਦਗੀ ਕਰਨ ਵਾਲਾ ਸੰਤ ਜਨ। ਸੰਤ ਤੁਜੀ ਤਨ ਸੰਗਤ ਪ੍ਰਾਣ, ਅਤੇ ਜਿੱਥੇ ਸੰਤਾਂ ਦੀ ਸੰਗਤ ਅਤੇ ਵਾਹਿਗੁਰੂ ਉੱਥੇ ਤੇਰੇ ਪ੍ਰਾਣ ਵੱਸਦੇ। ਤਾਂ ਹੀ ਗੁਰੂ ਜੀ ਨੇ ਕਿਹਾ ਮੈਂ ਗੁਣ ਬੰਧ ਸਗਲ ਕੀ ਜੀਵਨ ਮੇਰੀ, ਜੀਵਨ ਮੇਰੇ ਦਾਸ। ਪਰਮਾਤਮਾ ਕਹਿੰਦਾ ਸਾਰਿਆਂ ਵਿੱਚ ਮੇਰਾ ਜੀਵਨ ਹੈ, ਪਰ ਜੇ ਮੇਰਾ ਨਿੱਜੀ ਜੀਵਨ ਕਿਸੇ ਦੇਖਣਾ ਹੈ ਤੇ ਸੰਤਾਂ ਦੇ ਵਿੱਚ ਮੇਰਾ ਆਪਣਾ ਜੀਵਨ ਟਿਕਿਆ। ਸੰਤ ਤੁਜੀ ਤਨ ਸੰਗਤ ਪ੍ਰਾਣ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਅਗਲਾ ਬਚਨ, ਸੰਤ ਚ ਸੰਗਤ ਚੀ ਸ਼ਬਦ। ਮਹਾਰਾਸ਼ਟਰ ਵਿੱਚ ਚੱਚੇ ਸ਼ਬਦ ਦੀ ਬਹੁਤ ਵਰਤੋਂ ਹੁੰਦੀ। ਸੰਚ ਚੀ, ਚੀ ਦਰ ਤੇ ਦੀ, ਸੰਤ ਦੀ ਸੰਗਤ ਦੇ ਦੇ। ਸੰਤ ਕਥਾ ਰਸ, ਜਦੋਂ ਸਾਧੂ ਕਥਾ ਕਰਦਾ, ਹੁਣ ਕਥਾ ਦਰਤ ਸਟੇਜ ਲਾ ਕੇ ਵਿਖਿਆਨ ਨਹੀਂ, ਸਾਧੂ ਜਦੋਂ ਪਰਮਾਤਮਾ ਦੀ ਗੱਲ ਕਰਦਾ ਉਹਦੀਆਂ ਅੱਖਾਂ ਭਰ ਆਉਂਦੀਆਂ ਨੇ, ਕਿਰਪਾ ਕਰੇ ਇਹੋ ਜਿਹਾ ਕਥਨ ਦੇ ਦੇ ਜਦੋਂ ਉਹਦੀ ਗੱਲ ਚੱਲੇ ਅਤੇ ਅੰਦਰ ਵਹਿਤ ਹੋਏ। ਸੰਤ 'ਚ ਸੰਗਤ, ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ। ਪਰਮਾਤਮਾ ਕਿਰਪਾ ਕਰ, ਮਾਝੈ ਦਰਥ ਮੈਨੂੰ ਮੇਰੇ ਵਿੱਚ ਤੂੰ ਬਖਸ਼ਿਸ਼ ਕਰ, ਸਾਧੂਆਂ ਦੀ ਸੰਗਤ ਉਹਨਾਂ ਵਰਗਾ ਪ੍ਰੇਮ ਮੈਨੂੰ ਦੇ ਦੇ। ਇੱਕ ਘਟਨਾ, ਇੱਕ ਹੁੰਦੀ ਹੈ ਕਿਸੇ ਨੇ ਸੁਣ ਕੇ ਲਿਖੀ, ਇੱਕ ਹੁੰਦੀ ਹੈ ਆਪ ਬੀਤੀ। ਪਿੱਛੇ ਜਾਏ ਇੱਕ ਛੋਟਾ ਜਿਹਾ ਕਿਤਾਬਚਾ ਪੰਜਾਬ 'ਚ ਇੱਕ ਸੱਜਣ ਨੇ ਛਾਪਿਆ, ਸਰਦਾਰ ਬਲਵੰਤ ਸਿੰਘ ਕੋਠਾ ਗੁਰੂ। ਉਸ ਕਿਤਾਬਚੇ ਉੱਪਰ ਉਹ ਸਾਰੇ ਜਿਹੜੇ ਲੇਖ ਨੇ ਉਹ ਸੰਤ ਬਾਬਾ ਅਤਰ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਨੇ ਅਤੇ ਉਹ ਲੇਖ ਉਹ ਨੇ ਕਿ ਜਦੋਂ ਬਾਬਾ ਜੀ ਨੇ ਚਲਾਣਾ ਕੀਤਾ ਅਤੇ ਇੱਕ ਨਿਊਜ਼ ਪੇਪਰ ਨੇ ਉਹਨਾਂ ਦਾ ਸਾਰਾ ਜੀਵਨ ਸੀ ਉਹਦੇ ਨਾਲ ਸੰਬੰਧਿਤ ਇੱਕ ਸਪਲੀਮੈਂਟ ਕੱਢਿਆ ਬਾਬਾ ਜੀ ਦੇ ਜੀਵਨ ਨਾਲ ਉਹਨਾਂ ਲੋਕਾਂ ਨੂੰ ਲਿਖਣ ਬਾਰੇ ਕਿਹਾ ਜਿਨ੍ਹਾਂ ਨੇ ਬਾਬਾ ਜੀ ਦੀ ਸੰਗਤ ਮਾਣੀ ਜਿਹੜੇ ਕੋਲ ਰਹਿ ਜਿਨ੍ਹਾਂ ਕੀਰਤਨ ਸੁਣਿਆ ਉਹਦੇ ਵਿੱਚ ਮੈਂ ਦੋ ਕੁ ਘਟਨਾਵਾਂ ਸਿਰਫ ਆਪ ਨਾਲ ਸਾਂਝੀਆਂ ਕਰਨੀਆਂ ਨੇ ਭਾਵਨਾ ਬਣਾ ਕੇ ਇੱਕ ਤਾਂ ਉਹ ਸੱਜਣ ਕਹਿੰਦੇ ਨੇ ਅਸੀਂ ਲਾਹੌਰ ਬੈਠੇ ਅਤੇ ਬਾਬਾ ਜੀ ਕੀਰਤਨ ਤੋਂ ਬਾਅਦ ਸੰਗਤ ਨਾਲ ਬਚਨ ਬਿਲਾਸ ਕਰ ਰਹੇ ਨੇ ਇੱਕ ਬਹੁਤ ਰਾਈ ਸੱਜਣ ਅਮੀਰ ਬੰਦਾ ਆਇਆ ਉਹ ਆ ਕੇ ਮਿਲਿਆ ਨਮਸਕਾਰ ਕੀਤੀ ਅਤੇ ਕਹਿਣ ਲੱਗਾ ਸੰਤ ਜੀ ਮਹਾਰਾਜ ਜੀ ਨੂੰ ਮਹਾਰਾਜ ਤੁਹਾਡੀ ਪਹੁੰਚ ਹੈ ਪਰਮਾਤਮਾ ਤੱਕ ਤੁਹਾਡੀ ਸੁਣੀਂਦੀ ਹੈ ਪਰਮਾਤਮਾ ਦੇ ਘਰ ਮੇਰੇ ਘਰ ਸੰਤਾਨ ਕੋਈ ਨਹੀਂ ਨਾਲ ਬੰਦਾ ਰੋ ਪਿਆ ਉਹਨਾਂ ਦੇ ਮਨ 'ਚ ਆਇਆ ਜਿਸ ਬੰਦੇ ਨੇ ਨੇੜੇ ਬੈਠ ਕੇ ਦੇਖਿਆ ਉਹਨੇ ਲਿਖਿਆ ਕਹਿਣ ਲੱਗੇ ਸੰਤ ਜੀ ਕਹਿਣ ਲੱਗੇ ਕੰਮ ਕਰੋ ਦੋ ਬੋਰੀਆਂ ਕਣਕ ਦੀਆਂ ਲੈ ਲਓ ਉਹ ਤਾਵਲਾ ਹੋ ਗਿਆ ਵਿੱਚੋਂ ਬੋਲ ਪਿਆ ਕਹਿਣ ਲੱਗਾ ਮਹਾਰਾਜ ਦੋ ਨਹੀਂ ਮੈਂ 20 ਬੋਰੀਆਂ ਦੇ ਸਕਣਾ ਕਹਿਣ ਲੱਗੇ ਅਗਲੀ ਗੱਲ ਸੁਣ ਲੈ ਮੈਂ ਦੋ ਦੀ ਬਾਬਾ ਜੀ ਕਹਿਣ ਲੱਗੇ ਦੋ ਦੀ ਗੱਲ ਤਾਂ ਸੁਣ 20 ਨਹੀਂ ਮੈਂ ਫਿਰ ਬੇਨਤੀ ਕਰਾਂ ਹੋ ਸਕਦਾ ਕਿਸੇ ਨੂੰ ਇਹ ਗੱਲ ਨਾ ਫਿੱਟ ਬੈਠੇ ਪਰ ਜਿਹੜਾ ਆਪਣੀ ਜ਼ਿੰਦਗੀ ਵਿੱਚ ਉਹਨੂੰ ਕੱਢਦਾ ਸਿੱਖੀ ਕੇਵਲ ਜ਼ਿੰਦਗੀ ਜੇ ਗੁਰਮਤ ਕੇਵਲ ਜੀਵਨ ਨਾਮ ਕੇਵਲ ਜੀਵਨ ਗੱਲਾਂ ਗੁੱਲਾਂ ਤਾਂ ਹੈ ਹੀ ਨਹੀਂ ਕਹਿਣ ਲੱਗੇ ਅਗਲੀ ਗੱਲ ਸੁਣ 20 ਨਹੀਂ ਦੋ ਬੋਰੀਆਂ ਕਣਕ ਦੀਆਂ ਦੋਨੋਂ ਜੀ ਲਵੋ ਅਤੇ ਇੱਕ ਇੱਕ ਦਾਣੇ ਉੱਤੇ 11-11 ਵਾਰੀ ਗੁਰਮੰਤਰ ਦਾ ਜਾਪ ਕਰੋ ਫਿਰ ਉਸ ਜਾਪ ਕਰਨ ਤੋਂ ਬਾਅਦ ਕਣਕ ਧੋਣੀ ਹੈ ਧੋਂਦਿਆਂ ਵੀ ਆਪਣੇ ਹੱਥਾਂ ਨਾਲ ਦੋਵਾਂ ਵੱਖ ਵੱਖ ਧੋਣੀ ਹੈ ਅਤੇ ਫਿਰ ਵੀ ਨਾਮ ਜਪਣਾ ਬੋਰੀ ਇੱਕ ਦਿਨ 'ਚ ਪੀ ਲਓ ਭਾਵੇਂ 10 ਦਿਨਾਂ 'ਚ ਪੀ ਲਓ ਆਪਣੇ ਹੱਥੀ ਪੀਣੀ ਹੈ ਸੰਗਤ 'ਚ ਲਿਜਾਣਾ ਤੂੰ ਤਿਆਰੀ ਕਰਾਈ ਨਾਲ ਅੱਗ ਬਾਲਣ ਦੀ ਤੇਰੀ ਘਰਵਾਲੀ ਪ੍ਰਸ਼ਾਦਾ ਪਕਾਏਗੀ ਸੰਗਤ 'ਚ ਪ੍ਰਸ਼ਾਦੇ ਦੀ ਸੇਵਾ ਕਰੋ ਪਰਮਾਤਮਾ ਭਾਗ ਲਾਏਗਾ ਸੱਚਮੁੱਚ ਉਹ ਕਹਿੰਦੇ ਨੇ ਜੋ ਸੁਣਿਆ ਉਹਨੇ ਫਿਰ ਸਤ ਬਚਨ ਕਰਕੇ ਮੰਨਿਆ ਪਰਮਾਤਮਾ ਦਇਆ ਕੀਤੀ ਉਹਨੂੰ ਦੋ ਪੁੱਤਰਾਂ ਦੀ ਦਾਤ ਮਿਲੀ ਉਹ ਕਹਿੰਦੇ ਨੇ ਅਸੀਂ ਅੱਖਾਂ ਨਾਲ ਦੇਖਿਆ ਸਭ ਕੁਝ ਕੌਤਕ ਵਾਪਰਿਆ ਦੇਖੋ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਕਹਿਤ ਸੁਣੋ ਰੇ ਲੋਕਾਂ ਸੰਤ ਰਸਨ ਕੋ ਬਸਈਓ ਦੂਸਰੀ ਘਟਨਾ ਜਿਹੜੀ ਹੈ ਮੈਂ ਸਿਰ ਵਿੱਚੋਂ ਥੋੜ੍ਹਾ ਜਿਹਾ ਪ੍ਰਕਰਨ ਲਿਆ ਕਿ ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ ਪਰਮਾਤਮਾ ਉਹੋ ਜਿਹਾ ਪ੍ਰੇਮ ਦੇ ਦੇ ਜਿਹੜਾ ਸੰਤ ਕਿਸੇ ਨੂੰ ਦਿੱਤਾ ਪ੍ਰਿੰਸੀਪਲ ਗੰਗਾ ਸਿੰਘ ਦੇ ਨਾਂ ਤੋਂ ਕਿਹੜੇ ਨੇ ਅਸੀਂ ਜਾਣੋ ਮੇਰਾ ਖਿਆਲ ਹੈ ਤਕਰੀਬਨ ਹਰ ਕਥਾ ਵਾਲਾ ਹਰ ਲੈਕਚਰ ਕਰਨ ਵਾਲਾ ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਨੂੰ ਪੜ੍ਹਦਾ ਜ਼ਰੂਰ ਹੈ ਉਹਨੂੰ ਕੋਟ ਕੀਤਾ ਜਾਂਦਾ ਕਿਉਂਕਿ ਉਹ ਬੜੇ ਸਿਆਣੇ ਵਕਤੇ ਸਨ ਉਹਨਾਂ ਦੀ ਲਿਖਣ ਅਤੇ ਬੋਲਣ ਦੀ ਸ਼ੈਲੀ ਬੜੇ ਕਮਾਲ ਦੀ ਉਹਨਾਂ ਨੇ ਜਦੋਂ ਲੇਖ ਉਹਨਾਂ ਦਾ ਮੈਂ ਪੜ੍ਹਿਆ ਜੋ ਮੈਂ ਅਸਲ ਅਰਜ਼ ਕਰਨੀ ਹੈ ਕਿ ਸੰਤ ਵਾਲਾ ਪ੍ਰੇਮ ਤੁਸੀਂ ਗੁਰਮੁਖੋ ਥੋੜ੍ਹਾ ਜਿਹਾ ਟਿਕਾ ਬਣਾਇਓ ਉਹ ਕਹਿੰਦੇ ਨੇ ਸ਼ਿਮਲੇ ਉਹ ਕਹਿੰਦੇ ਲਿਖਦੇ ਨੇ ਆਪਣੇ ਕੋਲੋਂ ਸ਼ਿਮਲੇ ਸੰਤ ਮਹਾਰਾਜ ਨਾਭਾ ਹੋਸ ਰੁਕੇ ਸਨ ਅਤੇ ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਨੇ ਮੈਂ ਵੀ ਉਹਨਾਂ ਦੇ ਨਾਲ ਸੀ ਸ਼ਾਮ ਨੂੰ 4 ਤੋਂ 5 ਵਜੇ ਮੈਨੂੰ ਕਥਾ ਦਾ ਵਕਤ ਦਿੱਤਾ ਜਾਂਦਾ ਸੀ ਅਤੇ ਉਸ ਵਕਤ ਮੈਂ ਕਥਾ ਕਰਦਾ ਸਾਂ ਅਤੇ ਸੰਤ ਜੀ ਰੋਜ਼ਾਨਾ ਸੰਗਤ 'ਚ ਆ ਕੇ ਸੁਣਦੇ ਸਨ ਇੱਕ ਦਿਨ ਕਹਿੰਦੇ ਆ ਉਹ ਲਿਖਦਾ ਪ੍ਰਿੰਸੀਪਲ ਸਾਹਿਬ ਲਿਖਦੇ ਨੇ ਕਿ ਮੈਨੂੰ ਦੇਰੀ ਹੋ ਗਈ ਬਾਬਾ ਸੰਤ ਬਾਬਾ ਗੁਰਬਖਸ਼ ਸਿੰਘ ਜੱਬੋਵਾਲ ਹੀ ਹੋਏ ਸਨ ਉਸ ਵੇਲੇ ਉਹਨਾਂ ਨੂੰ ਕਿਹਾ ਜਾਓ ਉਹਨਾਂ ਨੂੰ ਬੁਲਾ ਕੇ ਲਿਆਓ ਵਕਤ ਹੋ ਗਿਆ ਗੁਰੂ ਦੇ ਸ਼ਬਦਾਂ ਦੀ ਕਥਾ ਦਾ ਕਹਿੰਦੇ ਨੇ ਮੈਨੂੰ ਬੁਲਾ ਕੇ ਲਿਆਏ ਅਤੇ ਕੁਦਰਤੀ ਤੌਰ 'ਤੇ ਉੱਥੇ ਪ੍ਰਕਰਨ ਚੱਲ ਪਿਆ ਪ੍ਰਕਾਸ਼ ਦਾ ਨੂੰ ਇਹਦੀਆਂ ਕਿਰਨਾਂ ਦੀਵੇ ਹੀਰਿਆਂ ਦੀਆਂ ਚਮਕਾਂ ਚੰਦਰਮਾ ਦੀ ਚਾਨਣੀ ਮੈਂ ਸਾਰੇ ਜੋ ਰੋਸ਼ਨੀ ਨਾਲ ਸੰਬੰਧਿਤ ਸੀ ਮਾਦੀ ਗਿਆਨ ਦ੍ਰਿਸ਼ਟਮਾਨ ਉਦਾਹਰਨਾਂ ਦੇ ਕੇ ਇੱਕ ਘੰਟੇ ਵਿੱਚ ਉਦਾਹਰਨ ਦੇ ਕੇ ਸਿੱਧ ਕੀਤਾ ਪਰਮਾਤਮਾ ਦਾ ਨੂਰ ਕੈਸਾ ਹੈ ਕੈਸਾ ਚਾਨਣ ਕਹਿਣ ਲੱਗੇ ਕਥਾ ਵੀ ਕੋਈ संत जी ने सुनी, सुन तो बाद मैं शब्द जेड़े कह कहिंदा मेरे मन च आ गया वाकई अज तेरे बोलां ते महापुरखां भी मोर ला दित्ती, क्योंकि संत पड़दे ढकदा है गुरमुखो। जेड़ा बंदा ज्ञान रखदा है ना ते चार बंदियां च खलो के अपने तो थोड़े ज्ञान वाले ते प्रश्न करदा है ते उन्हूं झाड़दा है, ये गल चेते रखो, खुद ज्ञानी नूं हंकारी है। साधु पड़दे पांदा है, कहन लगे मैनू रात नींद कित्थे पवे। दूजे तीजे दिन फिर कथा वध के उत्साह नाल कीती, बोलां च होर दम आया। कहिंदे ने एक ऐतवार जिहड़ा अगला सी, महापुरखां कहा भी अगला जिहड़ा ऐतवार लंगर अपने हत्थी सारे तैयार करांगे। कहिंदे ने मैं भी गया ते बाबा जी बरांडे च बैठे सन, मैं हत्थी तैयार कर लगा ते आवाज दे के कहन लगे तुसी मेरे कोल आ जाओ। कोल गया, चरणा च बैठन लगा, बड़ा अदब दिता, कोल बिठाया। कहिंदा मैं समझा किड्डी खुशकिस्मत हाँ मैं किन्ना कि मैनू अपने कोल एडी रंग रतड़ी रूह ने बुलाया। जदों सारे दूर चले गए मैनू नेड़े मुख करके कहन लगे भाई गुरमुखो जिहड़ी उस दिन कथा नूर दी कीती कमाल कर दित्ती, तुसा बड़िया उदाहरणा बहुत कमाल दी कथा सारियां गल्लां करके कहन लगे सचो सच दसो वो नूर देखे, वो चानण माणिया, जो तुसी दसिया वो रस माणिया। कहिंदा प्रोफेसर साहब कहिंदे ने पहला मौका सी मेरी जिंदगी च मैनू अंज लगा किसी कमाई वाले दे सामने मेरे अखरां दी मौत हो गई, मेरे शब्द नहीं से। मैं पुस्तक रखी अपने कोल, बड़ी मुशक मैनू किसे वैसे भेजी टीवी तो सुन के, ते मैं उहदा शुक्र भी कीता शायद वह परत के छपे के ना। वह कहिंदे ने मेरे अखरां दी मौत हुंदी मैनू दिसी, अज मैनू पहले दिन शब्द समझ दी पै गई कि सिद्धां दे सामने जदों सिद्ध बाबे नानक दे सामने गए उन्हां दे खत क्यों थले चले गए। कहन लगे बोलो भाई साहब सानूं दसो किहो जिहा नूर, किहो जिहा प्रकाश, किहो जिहा रस है उहदा, सेक लगदा है। कहिंदे ने मेरे किते संजोग जोरावर सन, मेरा हाथ उन्हां दे चरणां वल चला गया, महापुरखो मैं सिर्फ बोलण वाला वा, मैनूं ज्ञान कोई नहीं, तुसी जनाओ। कहिंदा मेरे इन्ने शब्द कहे ते संत जी दे दोनों नेत्र बंद हो गए। देखो चिंगलान दी गल है, परमात्मा वाले पासे जिहड़ा चलदा उहनूं किते छेड़ना कोई बह, जे छेड़ लै ते आम बंदियां दे वस दा सांभणा काम नहीं, उहनूं बरूद है उहदा अंदर निरा। कहिंदे ने उहनां दे नेत्र बंद होए ते उह कहिंदा मेरी लिखत ते भरोसा करियो, मैं गुरु नूं साक्षी जाण के कहिंदा तुसीं कहोगे प्रिंसीपल ते किहड़े वह विच पै के शब्द लिख गया, मैं तां लिखणा चाहुंदा संत जी जा चुके ने उहदे कहिण सन ते मैं अज लिखना चाहना मेरे नाल कुछ वापरिया जे। कहिंदा नेत्र बंद हो गए, अध मीटे नेत्र ते इक्को दम दोनों चिमणियां पानी नाल भिज गईयां, भिजियां पानी नाल। कहिंदा मैं एक खिन लई उहनां दे मस्तक विचों नूर उह लिशक देखी, कहिंदा उस लिशक ने मेरी सारी जिंदगी नूं तब्दील कर दिता। कहिंदा जदों नेत्र खुले ते मेरे वल वेख के कहन लगे नहीं नहीं दसिया जा सकता, सिर्फ माणिया ही जा सकता, नहीं बोलिया जा सकता, सिर्फ अंदर पीता जा सकता है। हुण वो शब्द जेड़े ने वो किसे आम बंदे कोल हैं। महाराज जी ने कहा बाणी च कहन लगे वाहिगुरु जेड़ा प्यार संत मानदे पए ने कृपा कर इहदे लायक ते नहीं पर झोली च दात पा, संत तुझी तन संगत प्राण, सतगुर ज्ञान जानै संत देवा देव, संत ची संगत संत कथा रस, संत प्रेम माझै दीजै देवा देव, संत आचरण संत चो मार्ग, मैनू संतां वर्गा आचरण दे दे, उहनां वर्गा रस्ता जिद्दे उह तुरे मैनू गैल दे दे उहनां दी, संत आचरण संत चो मार्ग, संत च औलग औलग नहीं मेरे ते कृपा कर, मैं इन्ने लायक नहीं किसे साधु दी सेवा कर सका, जिहड़ा उहदी सेवा करदा मैनू उहदे चरणां दी धूड़ दे। संत च औलग औलग नहीं। और एक मांगू भगत चिंता मन, भगत रविदास है एक वह भगती दे जिहड़ी चिंता दी मणि चिंता दूर कर दी। एक और मांगू भगत चिंता मन, जनी लखावो
असंत पापी सन रविदास भणे जो जाने सो जान कहिंदे ओह सियाणा जिन्हों ये समझ पैगी संत अनंत है अंतर नाही। जदों साधु की संगत करनी देखो इन्हें शब्द बाणी च शुकर दे हम संतन की रेन प्यारे धन गुरु अर्जुन देव जी हम संतन की शरणा संत जना मिल हर जस गायो भाई हम संतन की रेन प्यारे हम संतन की शरणा संत हमारी ओट सतानी संत हमारा गहना मेरी ओट भी हो मेरा सहारा भी हो हम संतन स्यों बने आई पूर्व लिखिया पाई ए मन तेरा भाई। थोड़ा जिधर शब्द ध्यान दिया जी साड़ी बाण आई संतान नाल वाहिगुरु करे दुनिया विच तां बणिया दी बाण हुंदी है किसे दी गुरु घर नाल बाण आवे साधु नाल बाण आवे परमात्मा नाल बाण आवे। हम संतन स्यों बने आई पूर्व लिखिया पाई किते पूर्वले भाग जागे तां बनी क्योंकि पूर्व कर्म अंकुर जा प्रगटे भेट्यो पुरख रसक बैरागी मिट्यो अंधेर मिलक तहर नानक जन्म जन्म की सोई जागे। महाराज कहन लगे हम संतन स्यों बने आई पूर्व लिखिया पाई ए मन तेरा भाई भाई दर ते भरा नहीं जो महापुरख अर्थ करते ने भाई दर्थ हुंदा भाणा भाई दर्थ हुंदा चंगा लगना भाई दर्थ प्रेमी ए मन तेरा भाई हे मेरे वाहगुरु ए मन रुखा सी जिदन दी साधुआं दी संगत कीती मन तेरा प्रेमी बन गया ए मन तेरा भाई संतन स्यों मेरी लेवा देवी आस तुक वाल जरूर लेवा देवी दर्थ की अखरी अर्थ ते लैणा देना है ना कि आप संगत च कुछ दे के आने कुछ लैके आने भाई गुरु ना लेवा देवी करिए फर्क इन्ना कि किसी स्टोर विच जाओ तो चीज़ लैन लग्या कुछ पैसे देने पैंदे ने भाई गुरसिखो किसी नाल संबंध बनाना होवे कुछ देना पैंदा तां कुछ लैंदा है। महाराज जी ने कहा साधु ना लेवा देवी गुरु ना लेवा देवी बना इत्थे जो कुछ तेरे औगन ने दे जा इहदे बदले गुरु तेनू आत्मक रस दे देवेगा। लेवा देवी दा अर्थ लैण देण करना असी की दे सकने हां डालर दिता रुमाला साहब दिता दे करा दिती ठीक है पर भाई कदी अंदर खोल के गुरु दे सामने रख दिए दाता औगणा नाल भरे हाँ अज औगण तेरे चरणा च रखना आ ये लै ली ते अपने नाम दा गुण दे दी। लेवा देवी नू गुरु जी ने कहा कि गाविए सुनिए मन रखिए भाओ दुख पर हर सुख घर लै जाए संतन स्यों मेरी लेवा देवी संतन स्यों व्यवहारा संतन स्यों हम लाह खाटिया हर भगत भरे भंडारा संतन मोको पूंजी सौंपी हर जस गायो संतन मोको पूंजी सौंपी तो उतरिया मन का धोखा धर्म राय अब कहाँ करे वो जो फाट्यो सगलो लेखा मां आनंद भया सुख पाया संतन कह प्रसाद दे कहने मां आनंद आ गया। जदों कमाई वालियां दी संगत कीती ताई सतगुरु ने देखो रवाज रोज से साड़ी अखीरली अरदास की है जदों सी सौने ते एक शब्द कहने अंतर जामी पुरख विधाते शरधा मन की पूरे नानक दास ए है सुख मांगे मोको कर संतन की तूरे। हजूर ने शब्द वल ध्यान दिया जे राग बैराड़ी अर्थां तक थोड़ा जिहा टिको महला पंजवां पंजवें गुरु नानक साहब जी का पंजवां शरीर बदन तन तन गुरु अर्जुन देव जी ओ गुरु अर्जुन देव जप्यो जिन अर्जुन देव गुरु फिर संकट जोन गर्भ ना है। महला पंजवां घर पहला एक ओवंकार अदुत्ती परिपूर्ण परमात्मा एक है उस वर्गा होर कोई नहीं सतगुरु प्रसाद जो सब थाम ते रमे सतगुरु की कृपा नाल मिलता है। बचन है संत जना मिल हर जस गायो परमात्मा दे संत जना नू मिल के हरी दा जस गायन करो जस गाओ परमात्मा दी सिफत करो संत जना मिल हर जस गायो ते ज्यों ज्यों जिन्ना जिन्ना ने जस गाया कोट जन्म के दुख गवाए करोड़ा जन्मां दे कीते हुए पाप दुख कलेश गवायो दर ते चले गए क्योंकि जिथे जस आ जांदा है ना ਉੱਥੇ ਵਿਪਤਾ ਨਹੀਂ, ਉੱਥੇ ਦੁੱਖ ਨਹੀਂ। ਤੇ ਇੱਥੋਂ ਤੱਕ ਜਦੋਂ ਕੋਈ ਸਾਧੂ ਦੀ ਸੰਗਤ ਕਰਕੇ ਜਸ ਗਾਉਂਦਾ, ਮਹਿਮਾ ਸਾਧੂ ਸੰਗ ਕੀ ਸੁਣਹੋ ਮੇਰੇ ਮੀਤਾ, ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭੈ ਚੀਤਾ, ਜਨਮ ਮਰਨ ਦੂਹੂ ਮੈਂ ਨਾਹੀ, ਕੋਟ ਜਨਮ ਕੇ ਦੂਹ ਗਵਾਇਓ, ਜਨਮ ਮਰਨ ਦੂਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਖਰਸਿਓ ਲੈਣ ਮਿਲਾਏ। ਮਹਾਰਾਜ ਕਹਿਣ ਲੱਗੇ ਕੋਟ ਜਨਮ ਕੇ ਦੂਹ ਗਵਾਇਓ ਰਹਾਓ। ਫਿਰ ਥਾਂ ਥਾਂ ਤੇ ਜਿਹੜਾ ਮਨ ਮੁਥਾਜੀ ਕਰਦਾ ਸੀ, ਜੋ ਚਾਹਤ ਸੋਈ ਮਨ ਪਾਇਓ, ਜਿਹੜੇ ਅੰਦਰ ਦੀ ਚਾਹਤ ਸੀ, ਭੁੱਖ ਸੀ, ਇੱਛਾ ਸੀ, ਉਹ ਕੁਛ ਮਨ ਜੋ ਚਾਹੁੰਦਾ ਸੀ ਉਹ ਮਿਲ ਗਿਆ, ਮਉ ਮੰਗੀਆਂ ਮੁਰਾਦਾਂ ਮਿਲੀਆਂ, ਕਰ ਕਿਰਪਾ। ਹੁਣ ਦੇਖਿਓ ਚਾਹਤ ਦੇ ਅਗਲੇ ਅਰਥ ਹੋਣਗੇ ਇਸ ਤੁੱਕ ਨਾਲ। ਸਭ ਤੋਂ ਵੱਡੀ ਚਾਹਤ ਇਹ ਸੀ ਕਿ ਨਾਮ ਮਿਲ ਜਾਏ, ਅਤੇ ਨਾਮ ਬਹੁਤ ਅਮੋਲਕ ਹੈ, ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਬੜਾ ਅਮੋਲਕ ਹੈ, ਇਹਦੀ ਕੀਮਤ ਕੋਈ ਨਹੀਂ ਪਾ ਸਕਦਾ। ਮਹਾਰਾਜ ਕਹਿਣ ਲੱਗੇ ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਵਾਏ। ਕਿਰਪਾ ਕਰਕੇ ਪਰਮਾਤਮਾ ਦਾ ਨਾਮ ਦਵਾ ਦਿੱਤਾ। ਜਿਹੜਾ ਦਵਾਇਓ ਸ਼ਬਦ ਹੈ ਨਾ, ਇਹ ਕਹਿ ਰਿਹਾ ਵਿੱਚ ਵਿਚੋਲਾ ਹੈ ਕਿ ਜਿਹੜਾ ਦਵਾਉਂਦਾ ਪਿਆ, ਕਰ ਕਿਰਪਾ ਹਰ ਨਾਮ ਦਿਵਾਇਓ, ਅਤੇ ਉਸ ਨਾਮ ਨੇ ਕੀ ਕੀਤਾ ਭਾਈ, ਅਗਲੀ ਤੁਕ ਸਰਬ ਸੁਖ ਹਰ ਨਾਮ ਵਡਾਈ, ਉਸ ਨਾਮ ਦੀ ਸਿਫਤ, ਉਸ ਨਾਮ ਦੀ ਸਲੋਹਤਾ ਨੇ ਸਾਰੇ ਸੁੱਖ ਅੰਦਰ ਲਿਆ ਦਿੱਤੇ, ਸਾਰੇ ਸੁੱਖ। ਅਤੇ ਨਾਮ ਵਰਗਾ ਬੇਲੀ ਵੀ ਕੋਈ ਨਹੀਂ, ਨਾਮ ਵਰਗਾ ਮਿੱਤਰ ਵੀ ਕੋਈ ਨਹੀਂ। ਅਤੇ ਬੰਦੇ ਨੂੰ ਵੈਸੇ ਤਿਆਰੀ ਕਰਕੇ, ਖਾਸ ਕਰਕੇ ਇਸ ਮੁਲਕ 'ਤੇ ਰੱਖਣੀ ਚਾਹੀਦੀ, ਵੈਸੇ ਤਾਂ ਹਰ ਥਾਂ 'ਤੇ ਤਿਆਰੀ ਚਾਹੀਦੀ, ਕਿਉਂਕਿ ਇੱਥੇ ਜ਼ਿੰਦਗੀ ਵਿੱਚ ਬਹੁਤਾਂਤ ਬੰਦੇ ਦੀ ਅਕਲ ਹੋਣੀ ਹੈ। ਉੱਥੇ ਅਸੀਂ ਇੰਡੀਆ 'ਚ ਰਹਿੰਦੇ ਹਾਂ, ਕੋਈ ਨਹੀਂ, ਮਹੱਲਾ ਹੈ, ਭੈਣ ਨੇ, ਭਰਾਵਾਂ ਨੇ, ਭਰਾ ਨੇ, ਪੁੱਤਰ ਨੇ, ਨੂੰਹਾਂ ਨੇ, ਪੋਤੇ ਨੇ, ਪਰ ਇੱਥੇ ਬੰਦਾ ਆਪਣੀ ਤਿਆਰੀ ਕਰਕੇ ਰੱਖੇ, ਹੋ ਸਕਦਾ ਮੇਰਾ ਐਂਡ ਇਕੱਲੇ ਦਾ ਹੋਵੇ, ਜੀਵਨ ਸਾਥੀ ਵੀ ਪਹਿਲਾਂ ਚਲਾ ਜਾਏ, ਅਤੇ ਇੱਕ ਕੰਮ ਕਰ, ਤੂੰ ਪਹਿਲਾਂ ਕਿਉਂ ਨਹੀਂ ਤਿਆਰੀ ਕਰ ਲੈਂਦਾ, ਜਦੋਂ ਸਾਰੇ ਸਾਥ ਛੱਡ ਜਾਣ ਉਦੋਂ ਪਹਿਲਾਂ ਨਾਮ ਨੂੰ ਸਾਥੀ ਬਣਾ ਲੈ। ਅਤੇ ਨਾਮ ਇਸ ਤਰ੍ਹਾਂ ਸਾਥੀ, ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ, ਬੂਢਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ, ਤਿਲਤ ਜਲਤ ਅਗਨੀ ਮਿਲਤ ਨੀਰ, ਜੈਸੇ ਬਾਰਕ ਮੁੱਖੇ ਖੀਰ। ਕਹਿੰਦੇ ਨੇ ਜਿਵੇਂ ਡੁੱਬਲਿਆਂ ਲਈ ਬੇੜੀਆਂ, ਬੁੱਝਦਿਆਂ ਲਈ ਤੇਲ, ਨਾਮ ਇੱਕ ਐਸਾ ਸਹਾਈ ਹੈ, ਕਿਤੇ ਵੀ ਜਾਵਾਂਗੇ ਸਾਰੇ ਸੁੱਖ ਨਾਮ ਵਿੱਚੋਂ ਨੇ। ਮਹਾਰਾਜ ਕਹਿਣ ਲੱਗੇ ਗੁਰ ਪ੍ਰਸਾਦ ਨਾਨਕ ਮਤ ਪਾਈ, ਗੁਰੂ ਜੀ ਦੀ ਕਿਰਪਾ ਨਾਲ ਇਹ ਸਮਝ ਪੈ ਗਈ ਨਾਮ ਦੀ, ਗੁਰ ਪ੍ਰਸਾਦ ਨਾਲ ਇਹ ਅਕਲ ਆਈ ਕਿ ਪਰਿਪੂਰਨ ਪਰਮਾਤਮਾ ਦੀ ਜਸ, ਸੰਤ ਜਨਾਂ ਦੀ ਸੰਗਤ, ਅਤੇ ਵਾਹਿਗੁਰੂ ਕਿਰਪਾ ਕਰਕੇ ਸਮਤ ਬਖਸ਼ੇ। ਅਤੇ ਗੁਰੂ ਜੀ ਨੇ ਤਾਂ ਇਹ ਹੀ ਦਾਤ ਮੰਗੀ, ਸਾਨੂੰ ਵੀ ਕਿਹਾ ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮੈਂ ਅਰਾਧਾਂ, ਨਾਨਕ ਮੰਗੈ ਦਾਨ ਪ੍ਰਭ ਰੇਨ ਪੱਗ ਸਾਧਾ। ਜਿਹੜੇ ਤੇਰੇ ਬੰਦਗੀ ਕਰਨ ਵਾਲੇ ਨੇ ਉਹਨਾਂ ਦੀ ਸੋਭਤ, ਉਹਨਾਂ ਨਾਲ ਯਸ ਗਾ ਸਕੀਏ। ਸਾਧ ਸੰਗਤ ਜੀ, ਆਪ ਸਭ ਦਾ ਧੰਨਵਾਦ। ਇਸ ਵਾਰ 7 ਦਿਨ ਤੁਸੀਂ ਬਹੁਤ ਭਰਪੂਰ ਹਾਜ਼ਰੀ ਰੋਜ਼ ਭਰੀ ਅਤੇ ਅਸੀਸ ਬਖਸ਼ੀ। ਅਤੇ ਪ੍ਰਚਾਰਕ ਲਈ ਸਭ ਤੋਂ ਵੱਡੀ ਗੱਲ ਇਹ ਹੀ ਹੈ ਕਿ ਕੋਈ ਜੁੜੀ ਕੋਈ ਆਤਮਾ, ਇਹ ਨਹੀਂ ਵੀ ਆਪਾਂ 3 ਫੁੱਟ ਉੱਚੇ ਬੈਠੇ ਹਾਂ ਸਾਨੂੰ ਸਭ ਤੋਂ ਜ਼ਿਆਦਾ ਗਿਆਨ, ਚਲੋ ਇਹ ਗੁਰੂ ਨੇ ਕਿਰਪਾ ਕਰਕੇ ਬਿਠਾ ਦਿੱਤਾ, ਸੇਵਾ ਲੈ ਲਈ, ਥੱਲੇ ਪਤਾ ਨਹੀਂ ਰੋਮ ਰੋਮ ਜਪਣ ਵਾਲੀਆਂ ਰੂਹਾਂ ਬੈਠੀਆਂ ਹੁੰਦੀਆਂ। ਪਰ ਤੁਸੀਂ ਇੱਕ ਅਰਦਾਸ ਕਰੋ ਕਿ ਸਤਿਗੁਰੂ ਜੋ ਤੇਰੀ ਹਜ਼ੂਰੀ 'ਚ ਕਹਿੰਦੇ ਪਏ ਆ ਨਾ, ਇਹਨੂੰ ਕਦੀ ਇਕਾਂਤ ਦਾ ਜੀਵਨ ਬਣਾ ਦਿਓ, ਇਕਾਂਤ ਵਿੱਚ ਵੀ ਰਸ ਆ ਜਾਏ। ਆਪ ਸਮੂਹ ਸੰਗਤ ਦਾ ਅਤੇ ਸਾਰੇ ਪ੍ਰਬੰਧਕ ਵੀਰਾਂ ਦਾ ਤਹਿ ਦਿਲ ਤੋਂ ਬਹੁਤ ਸ਼ੁਕਰ, ਅਤੇ ਸਭ ਤੋਂ ਵੱਧ ਉਸ ਵਾਹਿਗੁਰੂ ਜੀ ਦਾ ਜਿਹਨੇ ਤਰੁੱਟ ਕੇ ਮਨੁੱਖਾ ਦੇਹੀ ਦੇ ਦਿੱਤੀ, ਅਤੇ ਧੰਨ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਦਾ ਜਿਹਨੇ ਆਪਣੀ ਗੋਦ ਦਾ ਪਿਆਰ ਬਖਸ਼ ਦਿੱਤਾ। ਆਓ ਹੁਣ ਜਿਤਨੇ ਵੀ ਬੈਠੇ ਹੋ ਅਸੀਸ ਬਖਸ਼ੋ, ਥੋੜ੍ਹਾ ਜਿਹਾ ਆਪਾਂ ਨਾਮ ਲਈਏ ਜਪ, ਉਦੋਂ ਬਾਅਦ ਠੀਕ ਹੈ ਤੁਸੀਂ ਕਾਰਾਂ ਵਿਆਰਾਂ, ਅਤੇ ਮੈਂ ਵੀ ਅੱਗੇ ਤੁਰਨਾ ਹੈ। ਕਰੋ ਕਿਰਪਾ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਬੀਬੀਆਂ ਵੀ ਸਿੰਘਾਂ ਵਾਲੇ ਭਾਈਆਂ ਵਾਲੇ ਪਾਸਿਓ ਵੀ, ਅਤੇ ਇਹ ਜੇ ਅਸਲੀ ਅਸੀਸ, ਅਤੇ ਜਦੋਂ ਵੀ ਸੁਣ ਕੇ ਰਸ ਬਣੇ ਅਤੇ ਇੱਕੋ ਹੀ ਸਿੱਖੀ ਦਾ ਨਾਤਾ ਹੈ, ਉਹਦੇ ਲਈ ਅਰਦਾਸ ਕਰੋ, ਬਜਾਏ ਕਹਿਣ ਦੇ ਵੀ ਬਹੁਤ ਚੰਗਾ ਕੀਰਤਨ, ਬਹੁਤ ਵਧੀਆ ਕਥਾ, ਬਹੁਤ ਵਧੀਆ ਵਿਚਾਰ, ਨਹੀਂ,
ਗੁਰੂ ਅੱਗੇ ਅਰਦਾਸ ਕਰੋ ਜੋ ਵਿਚਾਰ ਹੈ ਉਹ ਆਚਾਰ ਬਣ ਜਾਏ। ਕਰੋ ਕਿਰਪਾ ਔਰ ਉਚਾਰਨ ਕਰੋ ਜੀ ਵਾਹੇ ਗੁਰੂ ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।